राम जपहो अंतर्गते ध्याने राम जपहो अंतर्गते ध्याने राम जपहो अंतर्गते ध्याने करे रहो रे मन मुग्ध ध्याने करे रहो रे मन मुग्ध ध्याने राम जपो अंतर्गते ध्याने राम जपो अंतर्गते ध्याने लालच छोड़े रचो अपरंपरे लालच छोड़ रचो अपरंपरे क्यों पावो मुक्त द्वारा हे क्यों पावो मुक्त द्वारा हे क्यों पावो मुक्त द्वारा हे। आसी एक लाइन गुरु बाबे नानक दी गाई है कि मन तू अपने इस जिस्म च ही रह बाहर ना जा ते दुनिया दे लालच छड़ अंदर रह और नाम जप ए रास्ता तेनू मुक्ति दे द्वार ते ले जाएगा। मुक्ति ऐसी चीज़ है जिन्हों मुसलमान निजात हासिल करना कहिंदे क्रिश्चियनिटी नू सालवेशन मानदी है कि सालवेशन हिंदू फिलासफी साडी च ए मुक्ति है और ये एडी वड्डा पद है इस थां पहुंचना कि बंदा मुक्त हो जाए। असी इस नू मुक्त द्वारा कहा है असी जो लड़ी छोई आ रहे हाँ मुक्त द्वारा गुरुद्वारा दसम द्वारा ये द्वार की होया ते साढ़े जेडे गुरुद्वारे दा ना गुरुद्वारे बार रख देते है बाणी च कुछ होर गल लगती है। मुक्ति दा भी द्वारा है गुरु दा भी द्वारा है और गुरुद्वारा भी है। ये द्वारा जेड़ा लफ्ज है इनू असी साफ कर रहे हैं बाणी दे शब्दा राही ताकि असी पाठ करी जाने हैं पर जेड़े लफ्ज लिखे है ये केड़ी टर्मिनोलॉजी है द्वारा केड़ा गुरुद्वारा केड़ा होया जेड़े बाहर गुरुद्वारे बने है बाणी दा असी गुरुद्वारा कुछ होर समझ रहे हैं इसे नू दसम द्वार कहा है। और अज असी महले तीजे दी ओ शब्द लै रहे हैं पन्ना 33 33 पन्ने दे उत्ते श्री राग महले तीजे दा असी ज्ञान चकांगे और महला तीजा जिन्हें सारी 63 साल तक कर्म कांड करता रहा और अखीर ते आन के गुरु अंगद नू महले दूजे नू मिलिया और उन्हां दा महले पहले दा ज्ञान उन्हें स्टडी करके फिर महले तीजे ना अपना ज्ञान दिता उहदे चो द्वारा केड़ा कहिंदा है। इस करके असी उस शब्द दी आ लाइन चक रहे हाँ कि उस द्वारे ते ही सतगुरु मिलता है अंदर जिहदी देह नहीं है उस मुक्त द्वारे ते ही चौथी लाम बंदा लैंदा स्पिरिचुअल चौथी स्टेज ते ओह मुक्त द्वारा है उत्थे ही सतगुरु का मिलाप हुंदा है और उत्थे ही त्रिकुटी छुटती है। त्रिकुटी का बहुत भुलेखा पे आ पर बाणी की जिहड़ी त्रिकुटी वह होर है ये दोवां अखां दे उत्ते मत्थे दे उत्ते ध्यान धरनू उत्थे त्रिकुटी च ध्यान धरो जी वह कहिंदे पर साडी बाणी त्रिकुटी त्रै गुणा नू मंदी त्रै गुण जिहड़े है उदों तों बंदा उच्चा उठ जांदा है तां फिर वह तुरिया गुण च जिस वेले पहुँचदा उस वेले थले दी त्रिकुटी तिन्ने गुण छुट जांदे है जिहड़े कि तमो गुण रजो गुण ते सतो गुण ਇਹਨਾਂ ਤੋਂ ਉੱਤੇ ਉੱਠਣਾ ਔਰ ਤੁਰਿਆ ਗੁਣ ਚ ਮਿਲਣਾ, ਉੱਥੇ ਜਾ ਕੇ ਤੇਰੀ ਕੁਟੀ ਛੁੱਟਦੀ ਹੈ ਔਰ ਉੱਥੇ ਹੀ ਸਤਿਗੁਰੂ ਪਹਿਲਾਂ ਮਿਲਦਾ ਹੈ, ਤਾਂ ਇਹ ਤਿੰਨਾਂ ਗੁਣਾਂ ਤੋਂ ਬੰਦਾ ਉੱਚਾ ਹੁੰਦਾ ਹੈ। ਇਹ ਐਡਾ ਉੱਚਾ ਗਿਆਨ ਹੈ, ਜੇ ਇਹਨੂੰ ਨਾ ਸਮਝਾਂਗੇ ਅਸੀਂ ਇਹਨਾਂ ਚੀਜ਼ਾਂ ਤੱਕ ਪਹੁੰਚ ਨਹੀਂ ਸਕਦੇ। ਔਰ ਜਿਸ ਲਈ ਇਹ ਪੂਰਨ ਬ੍ਰਹਮ ਗਿਆਨ ਆਇਆ ਹੈ, ਉਹ ਸਾਫ਼ ਰਾਸਤਾ ਦੱਸੇਗਾ ਵੀ ਇਸ ਗੋਲ ਨੂੰ ਤੁਸੀਂ ਕਿੱਦਾਂ ਅਟੇਨ ਕਰਨਾ ਹੈ। ਤੋ ਅਸੀਂ ਉਹ ਲਾਈਨ ਮਹੱਲੇ ਤੀਜੇ ਦੀ ਪਹਿਲਾਂ ਚੱਕਦੇ ਹਾਂ ਵੀ ਸਤਿਗੁਰੂ ਜਦੋਂ ਮਿਲਦਾ ਹੈ ਉਦੋਂ ਇਹ ਤਿੰਨਾਂ ਗੁਣਾਂ ਦੀ ਤੋਂ ਉੱਤੇ ਹੋ ਜਾਂਦਾ, ਉਹਨੂੰ ਤ੍ਰਿਕੁਟੀ ਛੁੱਟਣਾ ਕਹਿੰਦੇ ਹੈ। ਔਰ ਚੌਥੇ ਪਦ 'ਚ ਜਾ ਕੇ ਫਿਰ ਮੁਕਤ ਦੁਆਰਾ ਹੈ, ਜਿਹਨੂੰ ਕਿ ਦਸਮ ਦੁਆਰ ਗੁਰਦੁਆਰ, ਔਰ ਚੌਥੇ ਦੁਆਰੇ 'ਚ ਹੀ ਕਬੀਰ ਸਾਹਿਬ ਕਹਿੰਦੇ ਦਸਮ ਦੁਆਰ ਜਬ ਕੁੰਜੀ ਦੀਜੈ ਤਾਂ ਦਿਆਲ ਕੇ ਦਰਸ਼ਨ ਕੀਜੇ। ਦਿਆਲ ਰੱਬ ਨੂੰ ਕਿਹਾ ਹੈ ਤਾਂ ਜਾ ਕੇ ਰੱਬ ਮਿਲਦਾ ਹੈ। ਉਹ ਕੁੰਜੀ ਹੈ ਗੁਰ ਕੁੰਜੀ, ਪਾਹੂ ਨਿਮਿਲ ਮਨ ਕੋਠਾ ਤਨ ਛੱਤ, ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੇ ਅਵਰ ਨਾ ਕੁੰਜੀ ਹੱਥ। ਉਹ ਕੁੰਜੀ ਸ਼ਬਦ ਦੀ ਹੈ, ਗੁਰ ਦੀ ਹੈ। ਉਹ ਜਿਸ ਵੇਲੇ ਅੰਦਰ ਦਸਮ ਦੁਆਰ 'ਚ ਫਿਰਦੀ ਹੈ ਜਾ ਕੇ, ਉੱਥੇ ਫਿਰ ਰੱਬ ਦੇ ਦਰਸ਼ਨ ਹੁੰਦੇ ਹੈ। ਲੇਕਿਨ ਉੱਥੇ ਹੀ ਚੌਥਾ ਪਦ ਹੈ, ਇਹ ਜਿਹੜਾ ਚੌਥਾ ਪਦ ਹੈ ਇਹਦੇ ਲਈ ਅੱਜ ਅਸੀਂ ਗੁਰਦੁਆਰਾ ਸਾਡਾ ਕਿੱਥੇ ਹੈ, ਚੌਥੀ ਸਪਿਰਚੁਅਲ ਸਟੇਜ 'ਤੇ ਜਾ ਕੇ ਅੰਦਰ ਗੁਰਦੁਆਰਾ ਸਿੱਖ ਨੂੰ ਮਿਲਦਾ। ਬਾਹਰਲਾ ਗੁਰਦੁਆਰੇ ਦਾ ਟ੍ਰੇਡਮਾਰਕ ਲਾ ਦੇਣਾ ਗੁਰਦੁਆਰਿਆਂ 'ਤੇ, ਉਹਦੇ ਨਾਲ ਬਾਣੀ ਨਹੀਂ ਸਮਝ ਆਏਗੀ, ਬਲਕਿ ਬਾਣੀ ਦੇ ਲਫ਼ਜ਼ ਦੀ ਨਿਰਾਦਰੀ ਹੈ। ਜੋ ਬਾਣੀ ਦਾ ਲਫ਼ਜ਼ ਬਾਹਰ ਅਸੀਂ ਗੁਰਦੁਆਰਿਆਂ 'ਤੇ ਵਰਤਦੇ ਹੋ, ਐਡਾ ਉੱਚਾ ਲਫ਼ਜ਼ ਹੈ ਜਿੱਥੇ ਕਿ ਬੰਦਾ ਸਿੱਖ ਗੁਰਦੁਆਰੇ ਜਾ ਕੇ ਉੱਥੇ ਹੀ ਬ੍ਰੇਕਾਂ ਲਾ ਕੇ ਬੈਠਾ ਰਹੋ ਜੀ, ਜਿਹੜਾ ਗੁਰਦੁਆਰਾ ਬਾਣੀ 'ਚ ਕਿਹਾ ਮੈਂ ਤਾਂ ਇੱਥੇ ਮੱਥਾ, ਮੈਂ ਹਾਜ਼ਰੀ ਭਰਿਆ ਆ। ਇਹ ਬਿਲਕੁਲ ਤਿਫਲ ਤਸੱਲੀਆਂ, ਇਹ ਐਡੇ ਧੋਖਾ ਸੰਗਤ ਨੂੰ ਦਿੱਤਾ ਜਾ ਰਿਹਾ ਇਸ ਲਫ਼ਜ਼ ਦਾ, ਅਸੀਂ ਉਹ ਸਾਫ਼ ਕਰ ਰਹੇ ਹਾਂ। ਤੋ ਅੱਜ ਅਸੀਂ ਮਹੱਲੇ ਤੀਜੇ ਦਾ, ਜਿਸ ਵੇਲੇ ਕੋਈ ਗੁਰਦੁਆਰਾ ਬਾਹਰ ਨਹੀਂ ਸੀ ਹੁੰਦਾ, ਗੁਰੂ ਮਹਾਰਾਜ ਗੋਂਦਵਾਲ ਜਾਂ ਉੱਥੇ ਰਹਿੰਦੇ ਸੀ, ਕੋਈ ਗੁਰਦੁਆਰਾ ਕਿਸੇ ਗੁਰੂ ਨਾਲ ਨਹੀਂ ਬਣਾਇਆ, ਇਸ ਕਰਕੇ ਸਾਡਾ ਗੁਰਦੁਆਰਾ ਬਾਣੀ ਦਾ ਅੰਦਰ ਹੈ ਤੇ ਉਹੀ ਹੀ ਮੁਕਤੀ ਦਾ ਦੁਆਰਾ ਹੈ। ਚੌਥੇ ਪਦ ਮੁਕਤੇ ਦੁਆਰ, ਚੌਥੇ ਪਦ ਮੁਕਤੇ ਦੁਆਰ, ਚੌਥੇ ਪਦ ਮੁਕਤੇ ਦੁਆਰ, ਚੌਥੇ ਪਦ ਮੁਕਤੇ ਦੁਆਰ, ਸਤਿਗੁਰੇ ਮਿਲਿਆ ਤ੍ਰਿਕੁਟੀ ਛੂਟੇ, ਸਤਿਗੁਰੇ ਮਿਲਿਆ ਤ੍ਰਿਕੁਟੀ ਛੂਟੇ, ਚੌਥੇ ਪਦ ਮੁਕਤੇ ਦੁਆਰ। ਜਦੋਂ ਅੰਦਰ ਸਤਿਗੁਰੂ ਦਾ ਮਿਲਾਪ ਹੁੰਦਾ ਹੈ, ਜਿਹਦੀ ਦੇਹ ਨਹੀਂ ਹੈ, ਤ੍ਰਿਕੁਟੀ ਛੁੱਟਣ ਦਾ ਕੀ ਮਤਲਬ ਹੈ ਵੀ ਤੁਰਿਆ ਗੁਣ 'ਚ ਬੰਦਾ ਪਹੁੰਚ ਜਾਂਦਾ, ਤਿੰਨ ਗੁਣ ਥੱਲੇ ਦੀ ਛੱਡਦਾ ਹੈ। ਔਰ ਤਿੰਨ ਗੁਣ ਕੀ ਹੈ, ਮਹੱਲੇ ਪੰਜਵੇਂ ਨਾਲ ਬੜਾ ਸਾਫ਼ ਕੀਤਾ ਹੈ ਵੀ ਪ੍ਰਥਮੇ ਤਿਆਗੀ ਹਉਮੈ ਪ੍ਰੀਤ, ਦੁਤੀਆ ਤਿਆਗੀ ਲੋਗਾਂ ਰੀਤ, ਤ੍ਰੈ ਗੁਣ ਤਿਆਗ ਦੁਰਜਨ ਮੀਤ ਸਮਾਨੇ, ਤੁਰਿਆ ਗੁਣ ਮਿਲ ਸਾਧ ਪਛਾਣੇ। ਮਹੱਲੇ ਚੌਥੇ ਦੀ ਬਾਣੀ ਹੈ ਪੰਜਵੇਂ ਦੀ, ਉਹ ਕਹਿੰਦੇ ਪਹਿਲਾਂ ਤਾਂ ਸਭ ਤੂੰ ਹਉਮੈ ਛੱਡ, ਫੇਰ ਤੂੰ ਦੁਨੀਆਂ ਦੀਆਂ ਲੋਕਾਂ ਜਿਹੜੀਆਂ ਦੁਨੀਆਂ 'ਚ ਰੀਤਾਂ ਭਰਮਾਂ ਦੀਆਂ ਪਈਆਂ ਇਹ ਛੱਡ, ਪ੍ਰਥਮੇ ਤਿਆਗੀ ਹਉਮੈ ਪ੍ਰੀਤ, ਦੁਤੀਆ ਤਿਆਗੀ ਲੋਗਾਂ ਤਰੀਕ। ਇਹ ਜਦੋਂ ਤੀਸਰੇ ਗੁਣ 'ਚ ਪਹੁੰਚਦਾ ਸਤੋ ਗੁਣ 'ਚ, ਉੱਥੇ ਦੁਸ਼ਮਣ ਵੀ ਦੋਸਤ ਲੱਗਦਾ ਹੈ। ਤੁਰਿਆ ਪ੍ਰਥਮੇ ਤਿਆਗੀ ਹਉਮੈ ਪ੍ਰੀਤ, ਦੁਤੀਆ ਤਿਆਗੀ ਲੋਗਾਂ ਰੀਤ, ਤ੍ਰੈ ਗੁਣ ਤਿਆਗ। ਇਹ ਹੁਣ ਸਟੈਪ ਬਾਈ ਸਟੈਪ ਬਾਣੀ ਸਾਨੂੰ ਗਾਈਡ ਕਰ ਰਹੀ ਹੈ ਵੀ ਤੁਰਿਆ ਗੁਣ 'ਚ ਕਿੱਦਾਂ ਜਾਣਾ ਹੈ। ਤਾਂ ਐਡਾ ਬ੍ਰਹਮ ਗਿਆਨ ਆਇਆ ਵੀ ਜੇ ਤੂੰ ਬੰਦਿਆ ਤੁਰਿਆ ਗੁਣ 'ਚ ਜਾਣਾ ਚਾਹੁੰਦਾ ਤਾਂ ਇੱਦਾਂ ਕਰ, ਪ੍ਰਥਮੇ ਤਿਆਗੀ ਹਉਮੈ ਪ੍ਰੀਤ, ਦੁਤੀਆ ਤਿਆਗੀ ਲੋਕਾਂ ਦੀ ਰੀਤਾਂ ਦੀ ਪਰਵਾਹ ਨਾ ਕਰ, ਜੋ ਗਿਆਨ ਕਹਿੰਦਾ ਉਹ ਕੰਮ ਕਰ। ਪ੍ਰਥਮੇ ਤਿਆਗੀ ਹਉਮੈ ਪ੍ਰੀਤ, ਦੁਤੀਆ ਤਿਆਗੀ ਲੋਕਾਂ ਰੀਤ, ਤ੍ਰੈ ਗੁਣ ਤਿਆਗ ਦੁਰਜਨ ਮੀਤ ਸਮਾਨੀ। ਜਦੋਂ ਤੇਰੀ ਇਹ ਹਾਲਤ ਹੋ ਜਾਏਗੀ ਭਈ ਫਿਰ ਵੀ ਦਰਸ਼ਨ ਵੀ ਤੇਰਾ ਮਿੱਤਰ ਹੀ ਹੈ, ਤੇਰੇ ਸਭ ਬੰਨੇ ਐਸਾ ਹੀ ਤੇਰੀ ਸਪਿਰਚੁਅਲ ਸਟੇਜ ਤੇ ਤੂੰ ਚੜ੍ਹ ਜਾਏਗਾ, ਤੈਨੂੰ ਤੇਰਾ ਕੋਈ ਦੁਸ਼ਮਣ ਨਹੀਂ, ਨਾ ਕੋਈ ਦੁਸ਼ਮਣ ਦੁਖੀ ਆ, ਨਾ ਹੀ ਕੋਈ ਤੇਰਾ ਬਗਾਨਾ ਨਹੀਂ, ਸਭ ਤੇਰੇ ਇਹ ਕੋਈ ਐਸੀ ਸਪਿਰਚੁਅਲ ਸਟੇਜ ਹੈ ਅੰਦਰ। ਹਾਲਤ ਬੰਦੇ ਦੀ ਐਸੀ ਹੁਲ ਜਾਂਦੀ ਹੈ, ਹਾਲਤ ਕੀ ਸਪਿਰਚੁਅਲ ਸਟੇਜ ਕੀ ਹੈ, ਬੰਦੇ ਦੇ ਖਿਆਲ ਬਦਲ ਜਾਂਦੇ ਸਾਰੇ, ਬੰਦੇ ਦੇ ਅੰਦਰ ਚੇਂਜ ਆ ਜਾਂਦੀ ਹੈ। ਇਹਨੂੰ ਚੇਂਜ ਨੂੰ ਹੀ ਅੰਦਰ ਜਿਹੜੀ ਅੰਦਰ ਬੰਦੇ ਦੇ ਕੋਈ ਚੇਂਜ ਆ ਜਾਣੀ ਹੈ, ਉਹਦਾ ਕਰੈਕਟਰ ਡਿਵੈਲਪ ਹੋ ਜਾਣਾ, ਉਹਨੂੰ ਹੀ ਸਪਿਰਚੁਅਲਿਜ਼ਮ ਕਹਿੰਦੇ ਆ। ਇਸ ਕਰਕੇ ਜਿਸ ਵੇਲੇ ਤੁਰਿਆ ਗੁਣ ਚ ਜਾਣਾ ਹੈ, ਪਹਿਲਾਂ ਪ੍ਰਥਮੇ ਤਿਆਗੀ ਹਉਮੈ ਪ੍ਰੀਤ, ਦੁਤੀਆ ਤਿਆਗੀ ਲੋਗਾਂ ਰੀਤ, ਤ੍ਰੈ ਗੁਣ ਤਿਆਗ ਦੁਰਜਨ ਮੀਤ ਸਮਾਨੇ, ਤੁਰਿਆ ਗੁਣ ਮਿਲ ਸਾਧ ਨੂੰ ਹੀ ਸਤਿਗੁਰ ਕਿਹਾ ਹੈ। ਤੁਰਿਆ ਗੁਣ ਮਿਲ ਸਾਧ ਪਛਾਣੇ, ਜਦੋਂ ਤੁਰਿਆ ਗੁਣ ਚ ਜਾ ਕੇ ਤੂੰ ਉਹ ਸਤਿਗੁਰੂ ਨਾਲ ਮਿਲਿਆ, ਉਹਨੂੰ ਹੀ ਸਾਧ ਸਤਿਗੁਰ ਕਿਹਾ ਹੈ। ਇਸ ਕਰਕੇ ਤੁਰਿਆ ਗੁਣ ਦੇ ਵਿੱਚ ਉਹ ਸਾਡਾ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੇ ਰਿਹਾ ਸਮਾਏ। ਜੇ ਸਭ ਮੇ ਦੇ ਵਿੱਚ ਹੈ, ਸਾਨੂੰ ਦਿਸਦਾ ਕਿਉਂ ਨਹੀਂ? ਸਾਨੂੰ ਕਿਉਂਕਿ ਅਸੀਂ ਆਹ ਸਟੈਪ ਨਹੀਂ ਹਲੀ, ਇਸ ਗਾਈਡਲਾਈਨ ਥਾਣੀ ਅਸੀਂ ਅੰਦਰ ਚੜ੍ਹੇ ਨਹੀਂ ਹੈ। ਜੇ ਅਸੀਂ ਸਤਿਗੁਰੂ ਨੂੰ ਮਿਲਣਾ, ਸਾਡੇ ਅੰਦਰ ਵੀ ਹੋਇਆ ਹੈ, ਅੰਦਰ ਪ੍ਰਗਟ ਹੋਣਾ। ਪਰ ਪ੍ਰਥਮੇ ਤਿਆਗੀ ਹਉਮੈ ਪ੍ਰੀਤ, ਦੁਤੀਆ ਤਿਆਗੀ ਲੋਗਾਂ ਰੀਤ, ਤ੍ਰੈ ਗੁਣ ਤਿਆਗ ਦੁਰਜਨ ਮੀਤ ਸਮਾਨੇ, ਤੁਰਿਆ ਗੁਣ ਮਿਲ ਸਾਧ ਪਛਾਣੇ। ਉੱਥੇ ਜਾ ਕੇ ਤੁਰਿਆ ਗੁਣ 'ਚ ਤੈਨੂੰ ਇਹ ਸਤਿਗੁਰ ਮਿਲਿਆ, ਉਦੋਂ ਫਿਰ ਇਹ ਤਿੰਨੇ ਗੁਣ ਥੱਲੇ ਤੇ ਛੁੱਟ ਜਾਂਦੇ। ਆਹੋ ਜਿਹਾ ਲਾਈਨ ਕਹਿ ਰਹੀ ਹੈ, ਸਤਿਗੁਰੇ ਮਿਲਿਆ ਤ੍ਰੇਕੁਟੇ ਛੂਟੀ ਹੈ, ਸਤਿਗੁਰੇ ਮਿਲਿਆ ਤ੍ਰੇਕੁਟੀ ਛੂਟੇ, ਚੌਥੇ ਪਦ ਮੁਕਤ ਦੁਆਰ। ਹੁਣ ਇਹ ਤਰੀਕਾ ਨਹੀਂ ਤੇ ਕੀ ਹੈ, ਇਹਦਾ ਖੰਡ ਪਾਠ ਹੋ ਰਿਹਾ ਸ਼ਬਦਾਂ ਦਾ, ਇਹਨਾਂ ਨੂੰ ਗਾਈ ਜਾ ਰਹੇ, ਇਹਨਾਂ ਨੂੰ ਮੱਥੇ ਟੇਕੀ ਜਾ ਰਹੇ, ਪੜ੍ਹੀ ਜਾ ਰਹੇ, ਲੇਕਿਨ ਜੋ ਸ਼ਬਦ ਕਹਿੰਦਾ ਹੈ ਉਹਦੇ 'ਤੇ ਐਕਸ਼ਨ ਨਾ ਲਾਂਗੇ, ਅਸੀਂ ਅੰਦਰ ਹੀ ਅਸੀਂ ਅੰਨੇ ਦੀ ਅੰਨੇ ਰਹਿਣਾ ਸਾਰੀ ਉਮਰ। ਇਸੇ ਕਰਕੇ ਜਿਹੜਾ ਪਾਠ ਹੈ ਉਹਨੂੰ ਸਮਝਣਾ ਨਾ, ਪਾਠ ਕਰਨਾ 'ਚ ਆਹੋ ਹੀ ਗੁਨਾਹ ਹੋ ਰਿਹਾ ਸਾਰੀ ਸਿੱਖ ਕੌਮ ਤੋਂ। ਅਸੀਂ ਗਿਆਨ ਵੱਲੋਂ ਬਿਲਕੁਲ ਅੰਨੇ ਹੋ ਰਹੇ ਹਾਂ, ਕਿਉਂਕਿ ਅਸੀਂ ਇਹਨੂੰ ਸਮਝਦੇ ਨਹੀਂ ਵੀ ਇਹ ਗਿਆਨ ਕਾ ਕੀ ਕਿੱਡੀਆਂ ਵੱਡੀਆਂ ਚੀਜ਼ਾਂ ਕਹਿ ਰਹੇ। ਇਸ ਕਰਕੇ ਸਤਿਗੁਰ ਮਿਲਿਆ ਤੇਰੇ ਕੁਟੀ ਛੁੱਟੀ, ਚੌਥੇ ਪਦੇ ਮੁਕਤ ਦੁਆਰ। ਇਹਦੀਆਂ ਇਹ ਤਿੰਨ ਤਿੰਨ ਲਾਈਨਾਂ ਦੇ ਸ਼ਬਦ ਹੈ ਚੌਹਾਂ ਦੇ। ਔਰ ਦੇਖੋ ਤੁਸੀਂ ਮਹਾਰਾਜ ਗੁਰੂ ਅਮਰਦਾਸ ਸਾਹਿਬ ਕਹਿੰਦੇ ਹੈ, ਹੇ ਪੰਡਤਾ ਤੂੰ ਪੜ੍ਹੀ ਜਾਂਦਾ, ਪੜ੍ਹੀ ਜਾਂਦਾ ਵੇਦ ਸ਼ਾਸਤਰ ਸਾਰੇ ਜਿੰਨੇ ਹੈ ਸਾਰੇ, ਜਿੱਦਾਂ ਸਾਡਾ ਗ੍ਰੰਥ ਪੜ੍ਹਨ 'ਤੇ ਰੱਖੇ ਆ, ਬਾਣੀ ਸਾਰੀ ਪੜ੍ਹਨ 'ਤੇ ਰੱਖੀ। ਉਹ ਕਹਿੰਦੇ ਤੂੰ ਪੜ੍ਹੀ ਜਾਂਦਾ, ਆ ਦੇਖ ਤੇਰੀ ਕੁਟੀ ਕਿੱਦਾਂ ਛੁੱਟਣੀ। ਉੱਥੇ ਪਹਿਲੀ ਲਾਈਨ ਹੈ,
ਪੰਡਤ ਪੜ੍ਹੇ ਬੰਧਨ ਮੋਹ ਬਾਂਧਾ।
ਪੰਡਤ ਕਹਿੰਦੇ ਇੰਟੈਲੈਕਚੁਅਲ ਬੰਦਿਆਂ ਨੂੰ, ਜਿਹੜੇ ਨਾਮ ਨਹੀਂ ਜਪਦੇ, ਜਾਂ ਅੰਦਰਲੀ ਚੜ੍ਹਾਈ ਨਹੀਂ ਬਾਹਰ ਪੜ੍ਹਾਈਆਂ ਹੀ ਕਰੀ ਜਾਂਦੇ ਹੈ, ਜਾਂ ਨਾਮ ਦੀ ਪੜ੍ਹਾਈ ਕਰੀ ਜਾਣੀ, ਜਾਂ ਨਾਮ ਸਮਝੀ ਜਾਣਾ ਪਰ ਨਾਮ ਕਮਾ ਕੇ ਅੰਦਰਲੀ ਆ ਇਹ ਹਾਲਤਾਂ ਅਟੇਨ ਨਾ ਕਰਨੀਆਂ, ਇਹ ਸਾਰਿਆਂ 'ਤੇ ਚੀਜ਼ ਦੇ ਵਰਦੀ ਹੈ। ਇਹ ਸਾਰੇ ਪੰਡਤ ਹੈ, ਪੰਡਤ ਇੰਟੈਲੈਕਚੁਅਲ ਬਾਹਰ ਬੈਠਾ ਹੈ ਔਰ ਉਹ ਪੜ੍ਹੀ ਜਾਂਦਾ ਹੈ, ਪਰ ਕਮਾਈ ਕਰਨ ਵਾਲੇ ਅੰਦਰ ਚੌਥੇ ਮੁਕਤੀ ਦਾ ਦੁਆਰਾ ਲੱਭ ਲੈਂਦੇ ਹੈ।
ਪੰਡਤ ਪੜ੍ਹੇ ਬੰਧਨ ਮੋਹ ਬਾਂਧਾ, ਨਹਿ ਬੂਝੇ ਬਿਖਿਆ ਪਿਆਰ।
ਬੁੱਝਦਾ ਹੈ ਨਹੀਂ ਤੇ ਜ਼ਹਿਰ ਨਾਲ ਪਿਆਰ ਹੈ, ਜ਼ਹਿਰ ਨਾਲ ਕੀ ਮਾਇਆ ਇਕੱਠੀ ਕਰਨਾ। ਸਾਰੇ ਜਿੰਨੇ ਵੀ ਇੰਟੈਲੈਕਚੁਅਲ ਲੋਕ ਆ ਇਹਨਾਂ ਦਾ ਟੀਚਾ ਕੀ ਹੁੰਦਾ, ਸਾਨੂੰ ਮਾਇਆ ਮਿਲੇ ਹਰ ਇੱਕ ਦਾ। ਇਸ ਕਰਕੇ
ਪੰਡਤ ਪੜ੍ਹੇ ਬੰਧਨ ਮੋਹ ਬਾਂਧਾ,
ਇਹ ਵੀ ਮੋਹ ਹੈ, ਪੜ੍ਹਾਈ ਵੀ ਮੋਹ ਹੈ। ਪੰਜਾਂ ਔਗਣਾਂ 'ਚ ਇੱਕ ਵੱਡਾ ਔਗਣ ਹੈ ਮੋਹ, ਕੀ ਹੈ ਅਟੈਚਮੈਂਟ, ਉਹ ਪੜ੍ਹਾਈ ਨਾਲ ਹੀ ਅਟੈਚ ਹੋਏਗਾ, ਕਿਉਂਕਿ ਉਹਦੀ ਜ਼ਿੰਦਗੀ ਦੁਖੀ ਹੋ ਜਾਏਗੀ ਜੇ ਉਹਦਾ ਗਿਆਨ ਗੁਆਚੇ। ਗੁਰੂ ਨਾਨਕ ਕਹਿੰਦਾ ਪੰਡਿਤ ਰੋਵੇ ਗਿਆਨ ਗੁਆਏ, ਪੰਡਿਤ ਇੰਟੈਲੈਕਚੁਅਲ ਬੰਦੇ ਦਾ ਗਿਆਨ ਗੁਆਚ ਜਾਏ ਉਹ ਰੋਂਦਾ ਹੈ। ਨਿਊਟਨ ਦਾ ਗਿਆਨ ਗੁਆਚ ਗਿਆ, ਉਹ ਮੋਮਬੱਤੀ ਨਾਲ ਸਾਰਾ ਸਾੜ ਸੁੱਟਿਆ, ਪਾਗਲ ਹੋ ਗਿਆ, ਕਿਉਂਕਿ ਉਹਦੀ ਅਟੈਚਮੈਂਟ ਹੈ ਲਈ। ਉਹ ਸਤੋ ਗੁਣ 'ਚ ਸੀ ਲੇਕਿਨ ਤੁਰਿਆ ਗੁਣ 'ਚ ਨਹੀਂ ਪਹੁੰਚਿਆ। ਇਹ ਬੜੇ ਬੜੇ ਸਾਇੰਟਿਸਟ ਉਤਲੇ ਗੁਣ 'ਚ ਖੇਡਦੇ ਸਤੋ ਗੁਣ 'ਚ, ਪਰ ਤੁਰਿਆ ਗੁਣ ਇਹਨਾਂ 'ਚੋਂ ਤਾਂ ਹੈ। ਇਹ ਸਾਰੇ ਹਲੀ ਜਿਹੜਾ ਪੜ੍ਹਨਾ ਜਾਂ ਇਸ ਚੀਜ਼ ਵੱਲ ਹੈ, ਇਹ ਮੋਹ ਸਪਿਰਚੁਅਲਿਜ਼ਮ ਕੋਈ ਹੋਰ ਚੀਜ਼ ਹੈ। ਇਸੇ ਕਰਕੇ ਨਿਊਟਨ ਨੇ ਐਡੀਆਂ ਕਾਢਾਂ ਕੱਢ ਕੇ ਉਹ 'ਚ ਉਹਦਾ ਕ੍ਰੋਧ ਮਰ ਚੁੱਕਾ ਸੀ, ਸਭ ਕੁਛ ਉਹਦਾ, ਕਦੀ ਨਹੀਂ ਉਹਨੇ ਕੁੱਤੇ ਨੂੰ ਗੁੱਸੇ ਨਹੀਂ ਹੋਇਆ ਮੋਮਬੱਤੀ, ਲੇਕਿਨ ਉਹ ਕਹਿੰਦਾ ਤੂੰ ਤੈਨੂੰ ਜਾਣਦਾ ਤੇ ਕਿੰਨਾ ਨਾ, ਪਰ ਉਹ ਸਾਰੀ ਉਮਰ ਲਈ ਪਾਗਲ ਹੋ ਗਿਆ। ਪਰ ਤਨ ਦੇਸ਼ ਹੈ ਲੰਡਨ, ਜਿੰਨੇ ਉਹਨੂੰ ਪਾਗਲ ਨੂੰ ਵੀ ਅਖੀਰਲੀ ਉਮਰ ਤੱਕ ਸਾਂਭਿਆ, ਕਿਉਂਕਿ ਉਹਦੀ ਗਿਆਨ ਦੀ ਕਦਰ ਹੈ। ਇਹ ਜਿੰਨੇ ਵੀ ਇੰਟਲੈਕਚੁਅਲ ਲੋਕ ਹੁੰਦੇ ਹੈ, ਇਸੇ ਕਰਕੇ ਪੰਡਿਤ ਦੇ ਤੱਤੇ ਨੂੰ ਔਂਕੜ ਦਿੱਤਾ ਹੈ। ਖਾਸ ਪੰਡਿਤ ਹੈ, ਬਾਹਰਲਾ ਨਹੀਂ ਜਿਹੜੀਆਂ ਚੱਲੇ ਮਕਾਉਂਦੇ ਆ ਪੰਡਿਤ। ਪੰਡਿਤ ਇੰਟਲੈਕਚੁਅਲ ਬੰਦੇ ਨੂੰ ਕਿਹਾ, ਪਰ ਇੰਟਲੈਕਚੁਅਲ ਬੰਦਾ ਵੀ ਜੇ ਪੜ੍ਹਾਈ ਕਰੀ ਜਾਏਗਾ, ਨਾਮ ਨਹੀਂ ਜਪੇਗਾ, ਅੰਦਰਲੀਆਂ ਸਟੇਜਾਂ ਇਹ ਅਟੇਨ ਨਹੀਂ ਕਰੇਗੇ, ਅੰਦਰਲੀ ਚੜ੍ਹਾਈ, ਉਹ ਵੀ ਇੱਥੇ ਇਸੇ ਕੈਟਾਗਰੀ 'ਚ ਆ ਗਿਆ।
ਪੰਡਿਤ ਪੜ੍ਹੇ ਬੰਧਨ ਮੋਹ ਬਾਂਧਾ ਨਹਿ ਬੂਝੇ। ਉਹ ਬੁਝਦਾ ਨਹੀਂ ਹੈ ਪਰ ਵੇਖਿਆ ਪਿਆਰ। ਪੰਡਤ ਪੜੇ ਬੰਧਨ ਮੋਹ ਬਾਂਧਾ ਨਹਿ ਬੂਝੇ, ਵੇਖਿਆ ਪਿਆਰ। ਪਰ ਸਤਿਗੁਰੇ ਮਿਲਦੇ ਤ੍ਰੇਕੁਟੀ ਛੂਟੇ, ਚੌਥੇ ਪਦ ਮੁਕਤੇ ਦੁਆਰ।
ਪਹਿਲਾਂ ਰਹਾਓ ਤੋਂ ਬਾਅਦ ਦੀ ਅਸੀਂ ਪਹਿਲੀ ਸਟੇਜ ਚੱਕ ਰਹੇ ਹਾਂ। ਰਹਾਓ ਜਿੱਥੇ ਹੈ ਸੈਂਟਰਲ ਆਈਡੀਆ ਹੈ, ਐਕਸਲ ਹੈ ਰਹਾਓ, ਸਾਰਾ ਸ਼ਬਦ ਇਹਦੇ ਦੁਆਲੇ ਪਾਉਂਦਾ ਹੈ। ਔਰ ਜਿਹੜੀਆਂ ਪਹਿਲੀਆਂ ਤੁਕਾਂ ਹੈ ਉਹ ਇਹਨਾਂ ਦੇ ਰਹਾਓ 'ਚ ਸਮਾਉਣੀਆਂ। ਰਹਾਓ ਤੋਂ ਬਾਅਦ ਜਿਹੜੀਆਂ ਸ਼ੁਰੂ ਤੁਕਾਂ ਹੁੰਦੀਆਂ ਹੈ ਇਹ ਪਹਿਲੀ ਸਟੇਜ ਤੋਂ। ਪਹਿਲੀ ਬਿਮਾਰੀ ਕੀ ਪਈ? ਤ੍ਰੈ ਗੁਣ
ਸਭਾ ਧਾਤ ਹੈ, ਤ੍ਰੈ ਗੁਣ ਸਭਾ ਧਾਤ ਹੈ। ਦੂਜਾ ਪਾਉ ਵਿਕਾਰ।
ਆ ਜਿਹੜੇ ਤਿੰਨਾਂ ਗੁਣਾਂ 'ਚ ਫਿਰਦੀ ਸਾਰੀ ਦੁਨੀਆ, ਰਜੋ ਤਮੋ ਰਜੋ ਅਤੇ ਸਤੋ ਗੁਣ 'ਚ, ਤੁਰਿਆ ਗੁਣ 'ਚ ਨਹੀਂ ਪਹੁੰਚਦੇ। ਇਹ ਸਾਰੇ ਹੀ ਵਿਕਾਰ ਜੋ ਕਰਨਗੇ, ਦੂਜਾ ਭਾਉ ਹੋਏਗਾ। ਨਾਮ ਜਪਣ ਵਾਲਾ ਭਾਉ ਨਹੀਂ ਇਹਨਾਂ ਦਾ, ਬੰਦਗੀ ਦਾ ਹੋਏਗਾ, ਇਹਨਾਂ ਦਾ ਦੂਜਾ ਭਾਉ ਹੋਏਗਾ, ਉਹ ਵਿਕਾਰ ਹੈ। ਔਰ ਸਾਰੇ ਹੀ ਧਾਤ ਦੇ ਵੱਸ 'ਚ ਹੋਣਗੇ। ਧਾਤ ਕੀ ਹੈ? ਧਾਤ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਸਾਰੀ ਬਾਣੀ ਨਾਲ ਇਹਨੂੰ ਧਾਤ ਮੰਨਿਆ। ਧਾਤ ਇਹ ਸਪਿਰਚੁਅਲ ਚੀਜ਼ਾਂ ਨਹੀਂ ਹੈ। ਜਦੋਂ ਸਪਿਰਚੁਅਲ ਚੀਜ਼ ਅੰਦਰ ਹੋ ਜਾਂਦੀ ਹੈ ਭੱਜ ਜਾਂਦੇ ਹੈ, ਉੱਥੇ ਧਾਤ ਨਹੀਂ ਰਹਿਣੀ। ਇਸੇ ਕਰਕੇ ਗੁਰੂ ਨਾਨਕ ਨਾ ਐਸੀਆਂ ਗਾਈਡਲਾਈਨਸ ਲਾਈਆਂ, ਧਾਤ ਮਲੇ ਫੁੰਨ ਧਾਤ ਕੋ ਲਿਵ ਲਿਵੇ ਕੋ ਧਾਵੈ। ਦੇਖੋ ਗੁਰੂ ਨਾਨਕ ਦਾ ਗਿਆਨ, ਧਾਤ ਜਿਹੜੀ ਹੈ ਮੁੜ ਮੁੜ ਕੇ ਧਾਤ ਨੂੰ ਮਿਲੇਗੀ। ਅਗਰ ਤੁਸੀਂ ਇਹਨਾਂ ਪੰਜਾਂ 'ਚ ਫਸੇ ਹੋ ਤਾਂ ਇਹਨਾਂ ਦੇ ਵਿੱਚ ਹੀ ਰਸ ਮਾਣਦੇ ਰਹੋਗੇ ਸਾਰੀ ਉਮਰ। ਇਹਨਾਂ ਇਹੋ ਵੱਧਦੇ ਰਹਿਣਗੇ ਅੰਦਰ। ਧਾਤ ਮਿਲੇ ਫੁਨੇ ਕਹਿੰਦੇ ਪਲਟ ਕੇ, ਧਾਤ ਨੂੰ ਧਾਤ ਦਾ ਪਿਆਰ ਹੋਏਗਾ। ਤੁਹਾਡੇ ਵਿਚਾਰ ਧਾਤ ਵਾਲੇ ਹੋਣਗੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਾਲੇ। ਧਾਤ ਮਿਲੇ ਫੁਨੇ ਧਾਤ ਕੋ ਲਿਵ ਲਿਵੇ ਕੋ ਤਾਵੇ। ਜੇ ਅੰਦਰ ਲਿਵ ਦੀ ਅਵਸਥਾ ਅਟੇਨ ਕਰਨੀ ਆ, ਉਹ ਲਿਵ ਦੀ ਸ਼ਬਦ ਦੇ ਨਾਲ ਲਿਵ ਲਵਗਦੀ, ਉਹ ਵਧੇਗੀ। ਅਤੇ ਜੇ ਧਾਤ ਦੇ ਰਸਤੇ 'ਤੇ ਪਿਆ, ਇਹਨਾਂ ਪੰਜਾਂ ਦੇ ਵਾਸੀ ਰਿਹਾ, ਤਾਂ ਇੱਧਰ ਹੀ ਵੱਧਦਾ ਜਾਏਗਾ। ਧਾਤ ਮਿਲੇ ਫੁਨ ਧਾਤ ਕੋ ਲਿਵ ਲਿਵੇ ਕੋ ਤਾਵਾ, ਮਹੱਲਾ ਪਹਿਲਾ। ਆ ਮਹੱਲਾ ਤੀਜਾ ਇਹਨੂੰ ਹੋਰ ਕਲੀਅਰ ਕਰਦਾ। ਇਹ ਕਹਿੰਦਾ ਧਾਤ ਮਨ ਮਰੈ ਧਾਤ ਮਰ ਜਾਏ। ਮਨ ਦਾ ਮਰਨਾ ਕੀ ਹੈ? ਮਨ ਨਹੀਂ ਮਰਦਾ, ਮਨ ਤੇ ਜੋਤ ਸਰੂਪ ਹੈ। ਉਹਦੀ ਚ ਜਿਹੜੀ ਆ ਧਾਤ ਹੈ ਨਾ, ਪੰਜੇ ਮਰ ਜਾਂਦੀਆਂ। ਦੇਖੋ ਕੈਸਾ ਗਿਆਨ ਹੈ। ਧਾਤ ਮਨ ਮਰੈ ਧਾਤ ਮਰ ਜਾਏ, ਧਾਤ ਲਿਵੇ ਦੋਏ ਰਾਹ ਹੈ। ਗੁਰੂ ਅਮਰਦਾਸ ਸਾਹਿਬ ਕਹਿੰਦਾ ਦੋ ਰਸਤੇ, ਇੱਕ ਰਸਤਾ ਜਿਹੜਾ ਮਰਜ਼ੀ ਅਪਣਾ ਲੈ, ਭਾਵੇਂ ਤੇ ਧਾਤ ਵਾਲਾ ਭਾਵੇਂ ਲੇਵ ਵਾਲਾ। ਲੇ ਵਾਲਾ ਰੱਬ ਨੂੰ ਮਿਲਾ ਦੇਗਾ ਸਾਰੇ ਗੁਣ। ਤਿੰਨਾਂ ਲਾਈਨਾਂ 'ਚ ਐਡਾ ਵੱਡਾ ਗਿਆਨ ਹੈ। ਜਿਹੜਾ ਧਾਤ ਦਾ ਰਸਤਾ ਹੈ, ਇਹ ਸਾਰੀ ਉਮਰ ਤੂੰ ਆਪਣੇ ਅੰਦਰ ਨਹੀਂ ਵੜ ਸਕੇਗਾ, ਔਰ ਸਾਰੀ ਉਮਰ ਬਾਹਰ ਹੀ ਮਟੀਰੀਅਲਿਜ਼ਮ 'ਚ ਰਹੇਗਾ। ਧਾਤ ਮਿਲੇ ਫੁਨ ਧਾਤ ਕੋ ਲਿਵ ਲਿਵੇ ਕੋ ਤਾਵੇ, ਧਾਤ ਲਿਵੇ ਦੋਏ ਰਾਹ ਹੈ। ਮਨ ਮਰੇ ਧਾਤ ਮਰ ਜਾਏ, ਪੰਜ ਧਾਤੂ ਵਿੱਚ ਆਪ ਪਾਏ। ਔਰ ਆਪ ਇਹ ਧਾਤਾਂ ਸਾਡੇ ਅੰਦਰ ਕਾਮ, ਕ੍ਰੋਧ, ਲੋਭ, ਧਾਤ ਕਿਉਂ ਲਿਖੇ ਹੈ? ਕਿਉਂਕਿ ਇਸ ਪਰਚਲ ਚੀਜ਼ ਨਹੀਂ ਹੈ, ਇਹ ਵੈਰੀ ਹੈ ਸਾਡੇ, ਇਹ ਰਹਿਣੇ ਨਹੀਂ ਹੈ। ਜਦੋਂ ਸਤਿਗੁਰੂ ਜਾਂਦਾ ਰਾਹ ਤ੍ਰਿਕੁਟੀ ਛੁੱਟੀ ਤਾਂ ਗੁਣਾ, ਇਹ ਸਭ ਧਾਤ ਦੇ ਪਹਿਲੀਆਂ ਲਾਈਨਾਂ ਹੈ। ਇੱਥੋਂ ਤਾਂ ਦੇਖੋ ਕਿੱਦਾਂ ਸਤਿ ਚੜ੍ਹਦੀ ਹੈ।
ਤ੍ਰੈ ਗੁਣ ਸਭਾ ਧਾਤ ਹੈ,
ਜੰਚਕਰ ਧਾਤ ਹੈ ਤੇਰਾ ਦੂਜਾ ਭਾਉ ਰਹੇਗਾ, ਨਾਮ ਦਾ ਤੈਨੂੰ ਰਸ ਨਹੀਂ ਆਏਗਾ।
ਤ੍ਰੈ ਗੁਣ ਸਭਾ ਧਾਤ ਹੈ, ਦੂਜਾ ਭਾਉ ਵਿਕਾਰ।
ਅਵਿਕਾਰ ਕੰਮ ਆਉਣ ਲੱਗਾ ਹੁਣ।
ਪੰਡਤ ਪੜ੍ਹੈ ਬੰਧਨ ਮੋਹ ਬਾਂਧਾ ਨਹਿ ਬੂਝੇ, ਵਿਖਿਆ ਪਿਆਰ।
ਚੌਥੀ ਲਾਈਨ 'ਚ ਸਿੱਟਾ ਕੱਢਣ ਲੱਗੇ ਹੁਣ।
ਸਤਿਗੁਰ ਮਿਲਿਆ ਤ੍ਰੇਕੁਟੀ ਛੂਟੈ, ਚੌਥੇ ਪਦ ਮੁਕਤ ਦੁਆਰ। ਸਤਿਗੁਰੇ ਮਿਲਨੇ ਤ੍ਰੇਕੁਟੀ ਛੂਟੈ, चौथे पदे मुक्त द्वार।
आ महला तीजा, गुरु अमरदास साहब वेले संगत दी आ हालत सी। तद एक बार गुरुद्वारा किसी गुरु ना नहीं सी बनाया, सारिया संगतां सारे जो गुरु दे नाम लेवा हुंदे सी इस रब नूं मिलण वाले आ रास्ता समझदे सी उन्हां दी बाणी तों और अंदर दी चढ़ाई करदे सी। असीं बाहरले गुरुद्वारे बना के सिखी ना हो, सिखी दुखी है, कदी इस ज्ञान नाल आ नहीं सकदी क्योंकि इस ज्ञान की पूजा हो रही है, इहनूं समझिया नहीं आ रहा। इस करके जड़िया गुरुद्वारे बार बनने है एहो ही अज्ञानता दा कारण है। जे सिख हर संगत नूं पता होवे भी गुरुद्वारे जाके मैनूं कुछ नहीं मिलना, मैं घर बैठ के शब्द नाल जुड़ के अपनी कमाई करां, अपने बच्चियां च बैठ के सारा कुछ अपनी अंदरली प्राप्ति कुछ करां, इतना नहीं होना। गुरुद्वारे जाके सौखा रास्ता है, ये रास्ता बड़ा मुश्किल है जो दसिया गुरुआ ना पहला इदा ही सी, लेकिन गुरुद्वारे एक ऐसी चीज बन गई है जिथे बंदा अपना झस पूरा करे आउंदा और ये तसली हो जाती उन्हें सैट। हाँ जी मैं गुरुद्वारे चली गया, मैंने कुछ प्राप्त, इतने जाना बड़ा जरूरी है, एहो असी पॉइंट कट रहे हैं। घर बैठ के इन्ह शब्दों के वढ़ के यहोजी हालत रब न अपने अंदर समझ के चीजा वो अगे आ चीजा अपनी अंदरली कुछ प्राप्ति करनी वह साडा मुद्दा होना चाहिए साडा असूल। लेकिन साडा ये सखी का असूल नहीं बन सकता जिन चक्कर सानू बाहर लारा दिता जाता भी उत्थे सब कुछ होना, उत्थे जिहड़े करन वाले आ उन्हां नूं भी नहीं समझ आउंदी भी शब्द की कह रहा है। इस करके सानू ये चीज़ां आप अपनी मेहनत करके वह रब हाजर नादर है तुहाडे अंदर हर एक दे। लेकिन पिछली शब्द चौंकी च दस्सिया सी भी वह सब कुछ अंदर है पर रतने पदार्थ प्रगट ज्ञान पदार्थ प्रगट होए अंदर सारी चीज़ के ज्ञान लैके उन्हें अंदर प्रगट होना और वह सतगुरु मिलने की निशानी है। जे गुरु ग्रंथ साहब नूं जाके मत्था टेक दिता धन श्री साहब श्री गुरु ग्रंथ साहब जी सतगुरु देव जी महाराज मैं इन्हों मिल आया जाके ओनी होना आ सतगुरु कितने मिलता है
सतगुरु मिल जाए
तो सारियों की त्रिकुटी छुट्टी
सतगुरु मिल जाए त्रिकुटी छुट चौथे पद मुकत द्वार।
और शब्द शुरू तो लिया
काया साध है उर्द तप करे बिचो हमें न जाए काया साध है उर्द तप करे बिचो हमें न जाए अध्यात्म कर्म जे करे नाम न कभी पाए गुर के शब्द जीवत मरे हरे नाम बसे मन आए गुर के शब्द जीवत मरे हरे नाम वसे मन आए।
चार चार लाइना दा शब्द है, चार लाइना च निचोड़ कढ़े है इस बंद च भी तू काया नू साधी जाना बार ही काया नू सारी चीज काया दे उत्ते ही काया दे उत्ते ही पांच ककार पाई जाना काया दे उत्ते ही बारला बाणा पाई जाना काया दे नाल ही तू बार इनू मांजी जाना नहाई जाना काया नू सुची करी जाना ये सब कुछ तू काया नू करी जाना और काया दे नाल ही तू उल्टा लटकदा तप कर रहे हैं। उर्द तप कहिंदे आ उल्टा लटकण नू। जे एक थां असी एक महीना समझ लिया ना सारी बाणी घर बैठ के तू समझ सकदे हो। उर्द तप की है कई लतां तां नू बन के ते खूह च सांह नू ठेर कढ के जां दरख्त नाल उल्टे लटके जाना उर्द तप कहिंदे उल्टे लटकण नू और इत्थों ही अर्धा उर्दी अभ्यास आया। अर्धा उर्दी अभ्यास की है उर्द है उल्टा बाहर नू साह कढना अर्द है अंदर ले लियाना कदी तदा अर्द उर्द नवेरा अर्ध छाड़ जाओ उर्द को तो अर्ध उर्दे मिलिया सुख पाओ। कबीर साहब और ये सारा ही साडा ਪਿਵਟ ਆਫ ਦੀ ਗੇਮ ਹੈ ਅਭਿਆਸ ਦਾ, ਭਗਤੀ ਕਰਨ ਦਾ, ਭਗਤੀ ਮਾਰਗ ਦਾ ਤਰੀਕਾ, ਵੀ ਜਿਹੜਾ ਵੀ ਨਾਮ ਜਪਦਾ ਹੈ ਉਹਨੂੰ ਦੋਵੇਂ ਹਿੱਸਿਆਂ 'ਚ ਵੰਡ ਲਿਆ, ਅਰਧ ਔਰ ਉਰਧ 'ਚ। ਇਹਨੂੰ ਹਰ ਹਰ ਅੱਖਰ ਦੋਏ ਮਾਲਾ, ਇਹਨੂੰ ਦੁਮਾ ਅੱਖਰ ਵੀ ਕਹੇ, ਦੋ ਹਿੱਸੇ ਕਰ ਹਰ ਗੋਬਿੰਦ ਦੇ, ਰਾਮ ਦੇ, ਵਾਹਿਗੁਰੂ ਦੇ, ਅੱਲਾ ਅੱਲਾਹੂ ਦੇ, ਇਸ ਤਰ੍ਹਾਂ ਸਾਰਿਆਂ ਦੇ, ਯਾਹੋਵਾ ਕ੍ਰਿਸਚੀਅਨਿਟੀ ਜਪਦੀ, ਦੋ ਹਿੱਸੇ ਕਰ, ਅੱਧਾ ਹਿੱਸਾ ਅੰਦਰ ਖਿੱਚ ਆਕਸੀਜਨ ਨਾਲ, ਔਰ ਬਾਹਰਲਾ ਦੂਸਰਾ ਹਿੱਸਾ ਕਾਰਬਨ ਡਾਈਆਕਸਾਈਡ ਨਾਲ ਬਾਹਰ ਕੱਢ। ਅਰਧਾ ਉਰਧੀ ਨਵੇਰਾ, ਔਰ ਉਰਧ ਹੋਇਆ ਵੀ ਮਾਂ ਦੇ ਪੇਟ 'ਚ ਤੂੰ 9 ਮਹੀਨੇ ਉਰਧ ਤਪ ਕੀਤਾ। ਉਰਧ ਲਫ਼ਜ਼ ਜਿਹੜਾ ਹੈ ਉਰਧ ਮੈਨੇ ਉਲਟਾ, ਉਲਟਾ ਤਪ ਤੂੰ ਵੀ ਸਿਰ ਠਾਂ ਅਤੇ ਲੱਤਾਂ ਤਾਂ, ਇਸ ਕਰਕੇ ਜਿਹੜਾ ਉਰਧ ਹੈ ਉਹ ਹੈ ਸਾਹ ਬਾਹਰ ਨੂੰ ਕੱਢਣਾ, ਅਰਧ ਹੈ ਅੰਦਰ ਲਿਆਉਣਾ। ਅਰਧਾ ਉਰਧੀ ਅਭਿਆਸ ਹੀ ਇੱਕ ਆਖ ਅੱਖ ਹੈ, ਸ਼ਬਦ ਭਾਖ ਹੈ, ਅਰਧ ਪਹਿਲਾਂ ਅੰਦਰ ਉਰਧ ਦਿਨ, ਐਦਾਂ ਬਾਣੀ ਖੁੱਲਦੀ ਬਾਣੀ ਨਾ। ਮਹਾਰਾਜ ਕਹਿੰਦੇ ਵੀ ਜਿਹੜਾ ਤੂੰ ਤਪ ਕਰ ਰਿਹਾ ਹੈ ਉਹ ਉਲਟਾ ਲਟਕੇ ਅਭਿਆਸ ਤੇ ਕਰਦਾ ਨਹੀਂ, ਤੂੰ ਕਾਇਆ ਦੇ ਨਾਲ ਹੀ ਵੀ ਹਾਂ ਇਹਨੂੰ ਮੈਂ ਉਲਟਾ ਲਟਕਾ ਦਾਂਗਾ ਤੇ ਮੈਨੂੰ ਰੱਬ ਮਿਲ ਪਏਗਾ ਜਾਂ ਸਾਰਾ ਇਹਨੂੰ ਸਾਧਨਾ, ਤੂੰ ਉਰਧ ਤਪ ਕਰੇ ਪਰ ਤੇਰੀ ਵਿੱਚੋਂ ਹਉਮੇ ਨਹੀਂ ਜਾਣੀ, ਕਿਉਂਕਿ ਤੂੰ ਕਹਿਣਾ ਵੀ ਮੈਂ ਤੇ ਹੱਠ ਨਾ ਜਾਂ ਹਉਮੇ ਨਾ, ਆ ਵੱਡਾ ਭਾਰੀ ਮੈਲ ਲੱਗਦੀ ਹੈ ਇਹਨਾਂ ਤਪਾਂ ਨਾਲ। ਉਰਧ ਤਪ ਕਰੇ ਤੇ ਕਾਇਆ ਸਾਧ ਹੈ, ਕਿਉਂਕਿ ਇਹ ਇਹਨੇ ਇਹਦੇ ਨਾਲ ਪੰਜ ਵੈਰੀ ਦੂਰ ਨਹੀਂ ਹੋ ਸਕਦੇ। ਪਰਮੇਸ਼ਰ ਦੇ ਨਾਮ 'ਚ ਹੀ ਇੰਨੀ ਤਾਕਤ ਹੈ ਵੀ ਜੇ ਤੂੰ ਉਹ ਜਪੇਗਾ ਤਾਂ ਇਹ ਪੰਜ ਵੈਰੀ ਪਰੇ ਹੋਣੇ ਨਹੀਂ ਤੇ ਤੈਨੂੰ ਹੋਰ ਹੀ ਚਿਮੜਨੇ। ਇਸੇ ਕਰਕੇ ਮਹਾਰਾਜ ਨੇ ਕਿਹਾ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਪਯੰਗਮ ਸਾਧੇ, ਸਾਧਨਾ ਕਾਇਆ ਦੀ। ਮਹਾਰਾਜ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਇਹ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਪਯੰਗਮ ਸਾਧੇ। ਬੜੇ ਬੜੇ ਮੁਸ਼ਕਲ ਤੂੰ ਜੋ ਕੀਤੇ ਤਪ ਕੀਤੇ ਇਸ ਦਿਨ, ਨਿਵਲ ਪਯੰਗਮ ਸਾਧੇ, ਸਾਧਨਾ ਕੀਤੀਆਂ ਇਹ ਪਾਠ, ਔਰ ਬੜੇ ਬੜੇ ਪਾਠ ਕਰੀ ਜਾਂਦਾ ਤੂੰ। ਪਾਠ ਪੜਿਓ ਔਰ ਵੇਦ, ਵੇਦ ਕਹਿੰਦੇ ਤੂੰ ਗਿਆਨ ਨੂੰ ਵਿਚਾਰੀ ਜਾਂਦਾ, ਜੋ ਗਿਆਨ ਕਹਿੰਦਾ ਉਹ ਕੰਮ ਕਰਦਾ ਨਹੀਂ। ਗਿਆਨ ਇੱਕ ਦੀਵਾ ਹੈ, ਭਗਤੀ ਹੀਰਾ ਹੈ, ਭਗਤੀ ਮਣੀ ਹੈ ਜਿਹਦੀ ਆਪਣੀ ਲੋਹ ਹੈ। ਦੀਵਾ ਜਿਹੜਾ ਹੁੰਦਾ ਗਿਆਨ ਤੇ ਹੈ, ਲੇਕਿਨ ਉਹ ਹਵਾ ਨਾ ਬੁੱਝ ਸਕਦਾ, ਦੀਵਾ ਤੇਲ ਖਤਮ ਹੋ ਜਾਏ ਬੁੱਝ ਸਕਦਾ, ਬੱਤੀ ਸੜ ਜਾਏ ਤਾਂ ਬੁੱਝ ਸਕਦਾ। ਉਹ ਦੀਪਕ ਸਾਡਾ ਸ਼ਬਦ ਹੈ, ਪਰ ਸਾਡਾ ਜਿਹੜੀ ਭਗਤੀ ਮਾਰਗ ਹੈ ਸੀ ਉਹ ਹੈ ਸਾਡਾ ਮਣੀ ਹੈ, ਉਹ ਹੀਰਾ ਹੈ। ਉਹ ਉੱਥੇ ਲਿਖਿਆ ਸੁਖ ਮਣੀ, ਸੁਖ ਅੰਮ੍ਰਿਤ ਪ੍ਰਭ ਨਾਮ ਬਾਣੀ ਨਹੀਂ। ਇਸ ਕਰਕੇ ਸੁਖਮਣੀ ਜਿਹੜੀ ਮਣੀ ਹੈ, ਭਗਤੀ ਮਾਰਗ ਦਾ ਗੋਲ ਹੈ, ਉਹ ਹੈ ਉਸ ਮਣੀ ਨੂੰ ਅਟੇਨ ਕਰਨਾ ਜਿਹੜੀ ਕਦੀ ਨਹੀਂ ਬੁੱਝਦੀ, ਜਿਹਦੇ 'ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਹਨੇਰੀ ਵਾਰ ਨਹੀਂ ਕਰ ਸਕਦੀ, ਉਹ ਕਦੀ ਡਿੱਗਦੇ ਨਹੀਂ ਹੈ। ਇਸ ਕਰਕੇ ਗਿਆਨਵਾਨ ਬੰਦਾ ਡਿੱਗ ਸਕਦਾ ਹੈ। ਇਸ ਕਰਕੇ ਗਿਆਨ ਦੂਸਰਾ ਹੀ ਹੱਲੀ ਸਾਡਾ ਗੋਲ ਹੈ, ਗਿਆਨ ਖੰਡ ਦੂਜਾ ਖੰਡ ਹੈ, ਉੱਥੋਂ ਹਾਲੇ 3 ਖੰਡ ਖਾਂ ਹੋਰ ਪਏ। ਇਸ ਕਰਕੇ ਗਿਆਨ ਖੰਡ ਦੇ ਵਿੱਚ ਜਿਹੜੀ ਚੀਜ਼ ਹੈ, ਮਹਾਰਾਜ ਕਹਿੰਦੇ ਉਹ ਗਿਆਨ ਹੈ, ਉਹਦੇ ਨਾਲ ਪੰਜੇ ਵੈਰੀ ਨਹੀਂ ਪਰੇ ਹੁੰਦੇ, ਇਸ ਕਰਕੇ ਵਿੱਚੋਂ ਹਉਮੇ ਨਹੀਂ ਜਾਂਦੀ। ਤੋ ਮਹਾਰਾਜ ਕਹਿੰਦੇ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਪਯੰਗਮ ਸਾਧੇ। ਪੰਚ ਜਨਾ ਸਿਉ ਸੰਗ ਨਾ ਛੁੱਟ ਕਿਓ ਆਦਿਕ ਅਹੰਗ ਬੁੱਧ ਬਾਤ। ਹੋਰ ਹਉਮੇ ਦੀ ਬੁੱਧ 'ਚ ਬੰਨਿਆ ਜਾਏਗਾ। ਆਦਿਕ ਕਹਿੰਦੇ ਜ਼ਿਆਦਾ ਨੂੰ, ਬੁੱਧ ਅਹੰਗ ਕਹਿੰਦੇ ਹਉਮੇ ਨੂੰ। ਇੱਥੇ ਮਹਾਰਾਜ ਨਾ ਇਹੋ ਕਿਹਾ ਵੀ ਤੇ ਇਹੋ ਹੀ ਵਿਚਾਰ ਮਹਾਰਾਜ ਇੱਥੇ ਕਰ ਰਹੇ। ਕਾਇਆ ਸਾਧ ਹੈ, ਕਾਇਆ ਸਾਧ ਹੈ, ਉਰਦ ਤਪ ਕਰੇ ਵਿੱਚੋਂ ਹਮੇ ਨ ਜਾਏ। ਜਿੰਨੇ ਮਰਜ਼ੀ ਆ ਕਰਮ ਕਾਂਡ ਕਰ ਲੈ, ਅਧਿਆਤਮ ਕਰਮ ਜੇ ਕਰੇ ਨਾਮ ਨਾ ਕਬਹੀ ਪਾਏ। ਕਦੋਂ ਪਾਏਗਾ? ਜਦ ਤੂੰ ਸ਼ਬਦ ਦੀ ਕਮਾਈ ਕਮਾਇਰ ਕੇ ਆਪਣਾ ਅੰਦਰ ਮਾਰ ਲਿਆ ਔਰ ਇਹਨੂੰ ਆਪ ਜੀਂਦਾ ਹੀ ਮਰ ਗਿਆ। ਗੁਰ ਕੈ ਸ਼ਬਦ ਜੀਵਤ ਮਰੈ, ਗੁਰ ਕੈ ਸ਼ਬਦ ਜੀਵਤ ਮਰੈ, ਹਰੇ ਨਾਮ ਵਸੈ ਮਨਿਆਏ। ਜੀਂਦੇ ਮਰਨਾ ਕੀ ਹੋਇਆ? ਜੀਂਦੇ ਮਰਨਾ ਹੈ ਆਪਣੇ ਨੌ ਕਰਮ ਇੰਦਰੇ ਮਾਰ ਲੈਣੇ। ਜੀਂਦੇ ਜੀ ਨੌ ਕਰਮ ਇੰਦਰਿਆਂ ਨਾਲ ਅਸੀਂ ਸਭ ਬੁਰਿਆਈਆਂ ਕਰਦੇ ਹਾਂ, ਤਾਂ ਸਾਡੇ ਅੰਦਰ ਸ਼ਾਂਤੀ ਨਹੀਂ ਆਉਂਦੀ, ਨਾ ਨਾਮ ਅੰਦਰ ਦਾ ਰਸ ਆਉਂਦਾ, ਨਾ ਨਾਮ ਵੱਸਦਾ, ਨਾ ਨਾਮ ਚੱਲਦਾ, ਨਾ ਸਾਨੂੰ ਕੋਈ ਸਵਾਦ ਆਉਂਦਾ, ਕਿਉਂਕਿ ਅਸੀਂ ਨਵਾਂ ਕਰਮ ਇੰਦਰੀਆਂ ਦੇ ਆਖੇ ਲੱਗਦੇ ਹਾਂ। ਇਹਨਾਂ ਨੂੰ ਮਾਰਨਾ ਹੀ ਜੀਂਦੇ ਮਰਨਾ ਹੈ, ਇਹ ਫਿਲਾਸਫੀ ਥੀਸਿਸ ਗੁਰੂ ਅੰਗਦ ਪਾਤਸ਼ਾਹ ਗੁਰੂ ਨਾਨਕ ਦਾ, ਜਿਹੜਾ ਪਹਿਲਾ ਸਿੱਖ ਹੋਇਆ ਔਰ ਸਾਡਾ ਮਹੱਲਾ ਦੂਜਾ ਹੋਇਆ, ਉਹਨੇ ਫਿਲਾਸਫੀ ਦਿੱਤੀ ਹੈ ਵੀ ਜੀਂਦੇ ਮਰਨਾ ਕੀ ਹੈ। ਉਹ ਕਹਿੰਦੇ ਨਾ ਨੌਂ ਕਰਮ ਇੰਦਰੀਆਂ ਨੂੰ ਮਾਰ। ਉਹ ਨੌਂ ਕਰਮ ਇੰਦਰੀਆ ਜਿਹੜੇ ਸਾਥੋਂ ਕੋਲੋਂ ਕਰਮ ਕਰਵਾਉਂਦੇ ਹੈ, ਉਹ ਹੈ ਦੋ ਅੱਖਾਂ, ਦੋ ਕੰਨ, ਦੋ ਲੱਤਾਂ ਤੇ ਦੋ ਹੱਥ, ਔਰ ਸਭ ਤੋਂ ਪੁਆੜੇ ਦੀ ਜੜ ਹੈ ਜੀਭ ਸਾਡੀ। ਇਹ ਨੌਂ ਕਰਮ ਇੰਦਰੀਆ। ਕਹਿੰਦੇ ਜਦੋਂ ਤੂੰ ਇਹਨਾਂ ਦਾ ਹੁਕਮ ਨਾ ਮੰਨੇਗਾ ਅੰਦਰ, ਮਨ ਹਮੇਸ਼ਾ ਹੀ ਇਹਨਾਂ ਦੇ ਛੋਟੇ ਛੋਟੇ ਹੁਕਮ ਮੰਨਦਾ ਰਹਿੰਦਾ। ਅੱਖਾਂ ਨਾਲ ਦੇਖਿਆ ਨਹੀਂ ਬਾਹਰ, ਅੰਦਰ ਘਟਾ ਗਿਆ ਨਹੀਂ, ਮੰਦੇ ਖਿਆ ਭੈੜੀ ਚੀਜ਼ ਦਾ ਭੈੜਾ ਦ੍ਰਿਸ਼ ਕੋਈ ਦੇਖਿਆ ਨਹੀਂ। ਇਸੇ ਕਰਕੇ ਬਾਬਾ ਨਾਨਕ ਕਹਿੰਦਾ ਮੈਂ ਉਸ ਬੰਦੇ ਤੋਂ ਬਲਿਹਾਰੀ ਜਾਂਦਾ ਹੈ ਜਿਹੜਾ ਪਹਿਲਾਂ ਆਪਣੀਆਂ ਅੱਖਾਂ 'ਤੇ ਕੰਟਰੋਲ ਕਰਕੇ ਅਤੇ ਇਹ ਦੇਖਣਾ ਬੰਦ ਕਰ ਦੇ। ਦ੍ਰਿਸ਼ਟ ਬੇਕਾਰੀ ਬੰਧਨੇ ਬਾਂਧੇ ਹਾਂ ਤਾਂ ਕਿ ਬਲ ਜਾਏ। ਇੱਥੇ ਸ਼ਬਦ ਸ਼੍ਰੀ ਕਰਦਾ ਗੁਰੂ ਨਾਨਕ। ਹੁਣ ਇਹ ਗਿਆਨ ਇਹ ਪਾਠ ਕਰਨੀ ਹੈ, ਉਹੀ ਦ੍ਰਿਸ਼ਟ ਬੇਕਾਰੀ ਸਾਰੀ ਸਿੱਖੀ ਜੋ ਵੱਧ ਹੋ ਰਹੀ ਹੈ, ਔਰ ਉਹੀ ਬਾਬਾ ਨਾਨਕ ਕਹਿ ਰਿਹਾ ਪਹਿਲਾ ਕੰਮ ਇਹ ਕਰ, ਔਰ ਉਹਦੀ ਰਹਾ ਉਹਦੀ ਤੋਂ ਕਹਿ ਬੋਲੋ ਸੱਚ ਨਾਮ ਕਰਦਾ। ਕਹਿੰਦਾ ਤੇ ਨਾਮ ਤੇ ਬੋਲਦਾ ਪਰ ਪਹਿਲਾਂ ਇੰਸਟਰਕਸ਼ਨ ਵੀ ਦੇ। ਸ਼ਬਦ ਇੱਥੋਂ ਸ਼ੁਰੂ ਕਰਦੇ, ਦ੍ਰਿਸ਼ਟ ਬੇਕਾਰੀ ਬੰਧਨੇ ਬਾਂਧੇ ਹੋਂ ਤਾਂ ਕਿ ਬਲ ਜਾਏ। ਬੋਲੋ ਸੱਚ ਨਾਮ ਕਰਤਾ, ਨਾਉ ਪ੍ਰਭਾਤੇ ਸ਼ਬਦੇ ਤੇ ਆਈਏ, ਛੋਟਾ ਦੁਨੀ ਫਰੀਤਾ। ਉਹ ਸ਼ਬਦ ਆਉਂਦਾ ਸਾਰਾ, ਉਹ 'ਚ ਪਹਿਲੀ ਇੰਸਟਰਕਸ਼ਨ ਹੈ ਵੀ ਆਪਣੀਆਂ ਅੱਖਾਂ 'ਤੇ ਕੰਟਰੋਲ ਕਰ, ਦ੍ਰਿਸ਼ਟ ਬੇਕਾਰ ਨਾ ਦੇਖ। ਦ੍ਰਿਸ਼ਟ ਬੇਕਾਰੀ ਬੰਧਨੇ ਬਾਂਧੇ, ਤੋ ਦੋ ਅੱਖਾਂ ਇਹਨਾਂ 'ਤੇ, ਇਹਨਾਂ ਨੂੰ ਮਾਰਨਾ ਕੀ ਹੈ ਇਹਨਾਂ ਦੀ? ਇਹ ਨਹੀਂ ਵੀ ਅਸੀਂ ਦੇਖਣਾ ਹੀ ਨਹੀਂ ਹੈ ਕੋਈ ਚੀਜ਼, ਨਹੀਂ, ਦੇਖ ਕੇ ਆਪਣੇ ਅੰਦਰ ਦੇ ਮਨ ਦੇ ਵਿੱਚ ਲਹਿਰਾਂ ਨਹੀਂ ਭੇੜੀਆਂ ਉੱਠਣ ਦੇਣੀ। ਹਰ ਇੱਕ ਨੂੰ ਦੇਖ, ਹਰ ਇੱਕ ਚੀਜ਼ ਸਭ ਜੋ ਦੁਨੀਆਂ 'ਚ ਆ ਭਗਤ, ਕੋਈ ਇਹ ਨਹੀਂ ਵੀ ਅੱਖਾਂ ਬੰਦ ਕਰ ਤੁਰ ਕੇ ਅਤੇ ਡਿੱਗ ਪੈਂਦੇ ਸੀ ਟੋਏ 'ਚ ਕਿਸੇ, ਨਹੀਂ, ਹਰ ਚੀਜ਼ ਦੇਖਦੇ ਸੀ। ਪਰ ਦੇਖਣ ਦੇਖਣ 'ਚ ਫਰਕ ਹੈ, ਉਹਨਾਂ ਦੀਆਂ ਅੱਖਾਂ ਫਿਰ ਮਰ ਜਾਂਦੀਆਂ ਭੈੜਾ ਦੇ, ਉਹਨਾਂ ਨੂੰ ਭਾਵੇਂ ਕੋਈ ਨੰਗਾ ਰੂਪ ਅੱਗੇ ਪਿਆ ਹੋਏ ਉਹਨਾਂ ਦੇ ਅੰਦਰ ਭੈੜੇ ਖਿਆਲ ਨਹੀਂ ਆਉਣਗੇ। ਇਹ ਐਸੀ ਅੰਦਰਲੀ ਅਟੇਨਮੈਂਟ ਹੈ। ਤੋ ਪਹਿਲਾਂ ਅੱਖਾਂ ਬਾਝੋਂ ਦੇਖਣਾ, ਫਿਰ ਜੇ ਅੱਖਾਂ ਕੋਈ ਦੇਖਦੀਆਂ ਅਣਡਿੱਠ ਕਰਦੇ, ਅੱਖੀਂ ਬਾਝੋਂ ਦੇਖਣਾ ਬਿਨ ਕੰਨੀ ਸੁਣਨਾ, ਬਗੈਰ ਕੰਨਾਂ ਤੋਂ ਸੁਣਨਾ ਕੀ ਹੈ? ਅੱਜ ਸਿਹਤਾਂ ਆਦਿ ਕਿ ਇਹਨਾਂ ਦੇ ਕਈ ਉੱਟ ਪਟਾਂਗ ਮਹਿਣੇ ਕੱਢੀ ਆ ਰਹੇ ਇਸ ਸਲੋਕ ਦੇ ਕਥਾਕਾਰਾਂ ਵਾਲੇ ਸਾਰੇ, ਪਰ ਹਰਾਮ ਵਾਰੇ ਜਾਈਏ ਬਹਲੇ ਦੂਜੇ ਤੂੰ ਕਿਆ ਮਰਨ ਦਾ ਤਰੀਕਾ ਦੱਸ ਦੇ। ਕਹਿੰਦੇ ਅੱਖੀਂ ਬਾਝੋਂ ਦੇਖਣਾ ਬਿਨ ਕੰਨੀ ਸੁਣਨਾ, ਪੈਰਾਂ ਬਾਝੋਂ ਚੱਲਣਾ ਬਿਨ ਹੱਥੀਂ ਕਰਨਾ, ਜੀਭੇ ਬਾਝੋਂ ਬੋਲਣਾ, ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤਾਂ ਖਸਮੇ ਮਿਲਣਾ। ਏਦਾਂ ਮਹੱਲਾ ਦੂਜੇ ਨਾਲ ਆਪਣੇ ਆਪ ਨੇ ਸਾਧਨਾ ਕੀਤੀ, ਔਰ ਐਡਾ ਉੱਚਾ ਕਰੈਕਟਰ ਉਸ ਨੌਜਵਾਨ ਮੁੰਡੇ ਨਾਲ ਛੋਟੀ ਜਿਹੀ ਉਮਰ ਦੇ ਵਿੱਚ ਆਪਣੀ ਵਾਈਫ ਦੇ ਨਾਲ ਆਹ ਕੰਮ ਕਰਕੇ ਦੱਸ ਦਿੱਤਾ। ਤਾਂ ਗੁਰੂ ਨਾਨਕ ਦਾ ਪਹਿਲਾ ਔਰ ਜੋਤ ਉਹਦੀ ਚਲੀ ਗਈ। ਬਾਬੇ ਨਾਨਕ ਨੂੰ ਸਭ ਤੋਂ ਜ਼ਿਆਦਾ ਪਿਆਰਾ ਉਹ ਬੱਚਾ ਲੱਗਾ, ਔਰ ਉਹਨੇ ਇਸ ਭਾਰ ਜਵਾਨੀ ਦੇ ਵਿੱਚ ਚੀਜ਼ਾਂ ਵਸ ਕਰਕੇ ਦੱਸੀਆਂ, ਔਰ ਉਹਨੇ ਆਪਣਾ ਸਲੋਕ ਦਿੱਤਾ।
ਅੱਖੀਂ ਵਾਜੋਂ ਦੇਖਣਾ ਬਿਨ ਕੰਨੀ ਸੁਣਨਾ, ਅੱਖੀਂ ਵਾਜੋਂ ਦੇਖਣਾ ਬਿਨ ਕੰਨੀ ਸੁਣਨਾ,
ਕੋਈ ਉਸਤਤ ਨਿੰਦਿਆ ਨਾ ਸੁਣ ਕੇ ਇਸ ਕੰਨਾਂ ਦੇ ਨਾਲ, ਕੰਨਾਂ ਨੂੰ ਰੋਕ ਉਸ ਵੇਲੇ।
ਅੱਖੀਂ ਵਾਜੋਂ ਦੇਖਣਾ ਬਿਨ ਕੰਨੀ ਸੁਣਨਾ, ਅੱਖੀਂ ਵਾਜੋਂ ਦੇਖਣਾ ਬਿਨ ਕੰਨੀ ਸੁਣਨਾ।
ਬਾਕੀ ਜੀ ਚੀਜ਼ਾਂ ਨਹੀਂ ਆਖੇ ਲੱਗਦੀਆਂ, ਮੰਦੇ ਕੰਮ ਵੱਲ ਤੂੰ ਪੈਰ ਬੰਨ੍ਹ ਕੇ ਖੜੋ ਜਾ, ਮੈਂ ਨਹੀਂ ਉੱਥੇ ਤੁਰਨ ਜਾਣਾ। ਇਹ ਅੱਖਾਂ ਕੰਨ ਸਭ ਕੁਝ ਕਰ, ਪੈਰਾਂ ਨੂੰ ਬੰਨ੍ਹ, ਇਹ ਵੀ ਇੱਕ ਕਰਮ ਇੰਦਰੀ ਹੈ।
ਪੈਰਾਂ ਬਾਝੋਂ ਚੱਲਣਾ ਬਿਨ ਹੱਥੀਂ ਕਰਨਾ,
ਜੇ ਪੈਰ ਨਹੀਂ ਮੰਨਦੇ ਹੱਥਾਂ ਨੂੰ ਰੋਕ, ਹੱਥ ਨਾਲ ਲਾਹੀ ਕਸੁੰਬੜੇ ਜਲ ਜਾਸੀ ਢੋਲਾ, ਬੇੜਾ ਬੰਨ੍ਹ ਨਾ ਸਕਿਓ। ਇਹ ਉਹੀ ਹੈ ਵੀ ਪਾਪਾਂ ਨਾਲ ਹੱਥ ਨਾ ਵਧਾ, ਹੱਥ ਨਾਲ ਆਈ ਕਸੁੰਬੜੇ ਜਲ ਜਾਸੀ ਢੋਲਾ, ਤੇ ਭਾਰ ਸਰਵਰ ਜਦ ਉਛਲੇ ਤਬ ਧਰਮ ਦੇ ਹਿੱਲਾ। ਵੀ ਜਵਾਨੀ 'ਚ ਇਹ ਚੀਜ਼ਾਂ ਕਰਨੀਆਂ ਬੜੀ ਮੁਸ਼ਕਲ ਹੈ। ਬਾਬਾ ਨਾਨਕ ਕਹਿੰਦਾ ਕਿਵੇਂ ਨਹੀਂ ਹੋ ਸਕਦੀਆਂ, ਮੈਂ ਤੈਨੂੰ ਕਰਕੇ ਦੱਸਦਾ। ਜਪ ਤਪ ਕਾ ਬੰਧ ਵੇੜਲਾ, ਜਿਤ ਲੰਘੇ ਵਿਹੇਲਾ, ਨਾ ਸਰਵਰ ਨਾ ਉਛਲੇ ਐਸਾ ਪੰਥ ਸੁਹੇਲਾ, ਤੇਰਾ ਇੱਕੋ ਨਾਮ ਮਜੀਠੜਾ, ਰੱਤਾ ਮੇਰਾ ਚੋਲਾ, ਸਾਦ ਰੰਗ ਢੋਲਾ। بابے نانک نے اسے کافیے تے اسے تے اپنی بانی لائی پھر بابے فرید تے بھی کیوں نہیں بیڑا بن سکتا تو جوانی سارے سارے میکسیمم گروانا جوانی کے رب پایا اس کر کے کرم اندرے بس کر کے دیتے
اکھیں باجوں دیکھنا بن کنے سننا ہاتھ پیراں باجوں چلنا بن ہتھیں کرنا جیبے باجوں بولنا ایوں جیوت مرنا
آوے جیندے مرنا اور یہ نہیں بھی ایسی بات جیندے مر جانا یہ نہ کرم اندریاں نو اپنیاں خواہشات نو اپنیاں ماندیاں ویوز نو روکنا ہے
اکھیں باجوں دیکھنا بن کنے سن
ساڈے کو لہر نہ اٹھے یہو محلہ کہہ رہا محلہ تیجا جے چر اے من لہری وچ ہے تے چر ہمیں بہت وکار سیوا تھائیں نہ پوے تس کی کھاپ کھاپ ہوئے خوار نانک سیوک سو آکھی جو سر ترے اتار سر اتارن دا مطلب اپنیاں وچار بند کر گرو دی مت لے وہ کی کہہ دی اپنیاں سوچاں اپنیاں دلیلاں اپنی چترائی اپنیاں ٹیک چالیاں چھڈ دے گرو اگے شبداں اگے اس کر کے جو شبد کہندے ہے اونوں پھڑن دی کوشش کر اپنی چترائی بند کر اے سر اتارنا اپنا اس کر کے مہاراج کہندے ہے اپنی ماندیاں لہراں نہ پیڑیاں اٹھن دے
اکھیں باجوں دیکھنا بن کنے سننا پیراں باجوں چلنا بن ہتھیں کرنا جیبے باجوں بولنا جیبے باجوں
بھی جیب نہ ہٹنا نہیں بابا نے کہتا تو جور لالا جو جی ہوئے سو اگوے منہ کا کہیا واؤ کہندے بیجے ویکھ منگے امرت ویکھوے نہیں آؤ بابا نانک کہندا تو سپرچولی راستے تے روحانیت تے پیا چنگا نیا کر رہے ہیں چوبی گھنٹے انی بھی گھنٹے گئی چوبی گھنٹے دے بھکھ بیجنا پھر کہنا مینو نام دا سواد نہیں ہلی آیا جو جی ہوئے سو اگوے جو پہلا جڑا جیب بولے گی پہلا اندر خیال آئے گا جڑی کنٹرول کرنا لے آئے جائے جنہیں نائے سادھنا کیتی ہے وہ اندر ہی پہلا خیال نپ دے وچار نپ دے پی جڑی میں ہن گل منہ نہ کہنی ہے کہن دی جوگ ہے کہ میرے تو بغیر کہے کام لے سکتا انہوں کہندے کٹ بولنا بھگتاں کی چال نرالی چالا نرالی بھگتاں کیری بہت نہ ہی بولنا یہ جی جی جڑا یہ ایسا انکلٹیویٹڈ ہو جاتا من بھی تھی زور لا لو تاری گل رک نہیں سکتے منہ تھانی بکواس کر دو جو من کٹ بولنا سارے سمجھتے بھی چنگی گل ہے لیکن کٹ بول نہیں سکتے سی کیونکہ من کلٹیویٹ ہوئے ہے اسی نو آدت پائی ہے جو جی ہوئے منہ چکے اسی کنٹرول کرنا نہیں سیکھے یہ سادھنا کرنا کہندے اس کر کے جو جی ہوئے سو اگوے منہ کا کہیا واہ وہ تو منہ دے نال کہہ دے گا منہ کا واہ بن جائے گا کہنا بن جائے گا پرانی پنجابی بولی ہے تو بیجے ویکھ منگے امرت ویکھو تو جی جیب تے کنٹرول کرنا اور پھر کھان تے کنٹرول کرنا کھان دا کنٹرول کی ہے جیب دا کنٹرول ہے کنٹرول یور پلیٹ جو تیری پلیٹ چ پیا کنٹرول کرے تے بھی تیرے کھان دے لائک ہے یہ ایڈی وڈی گل مائی ایکسپیریمنٹس ود ٹروتھ مہاتما گاندھی لکھتا کہندا جے جیو نو قابو کرنا کنٹرول یور پلیٹ جو پلیٹ چ پیا پہلا دیکھ بھی تیری یہ تیرے لائق ہے اینو ہولی ہولی پھر ایک کنٹرول کرنا سیکھ جاندا اینو کہندے ہے جے جیو دا مرنا کناں دا مرنا اکھاں دا مرنا پیراں دا مرنا ہتھاں دا مرنا یہ نو کرم اندرے ہے جے دے نال کے بندہ اے بندے نو مر نہیں دیندے جن چکرے مردے نہیں ہے ان تک ساسی حکم نہیں پچھان دے جدو حکم ہے ایکو نام حکم ہے بندگی کرن دا او جدو پھر پچھانیا گیا اندرے نے پھر پرا ہو جاندے ہے او پھر حکم کو آ کے آ سلوک جڑے کہ گرو انگد پادشاہ نے ساری عمر کوئی شبد لکھے ہی نہیں کوئی وار نہیں لکھی کوئی نہیں تھوڑے جے سلوک لکھے کیونکہ وہ سارے ہی عمر اپنے بابے دی پوتھی سامدا ہندا سی گیان کٹھا انہوں سارا سامدا سی اور آپ انہوں ٹائم نہیں سی ملدا انہوں نے کمائی کیتی اور صرف تھوڑے جے سلوک دیتے وہ دے سلوک ملنے گے باقی کوئی بانی نہیں ملے گی تو وہ دا سلوک اسی پڑھ رہے ہیں
اکھیں باجوں دیکھنا بن کنے سننا پیراں باجوں چلنا بن ہتھیں کر جیبے باجوں بولنا ایوں جیوت مرنا ਨਾਨਕ ਹੁਕਮ ਪਛਾਣ ਕੇ ਤਾਂ ਖਸਣੇ ਮਿਲਣਾ ਤਿਉਂ ਜੀਵਤ ਮਰਣਾ ਤਾਂ ਖਸਮੇ ਮਿਲਣਾ ਨਾਨਕ ਹੁਕਮ ਪਛਾਣ ਕੇ ਤਾਂ ਜੀਵਤ ਮਰ
ਹੁਕਮ ਆਪਾਂ ਅਸੀਂ ਸਿੱਖ ਕੌਮ ਨਾ ਹੁਕਮ ਨਾਨਕ ਕੀ ਪਛਾਣਨਾ ਉਹਦੇ ਗ੍ਰੰਥ ਖੋਲ੍ਹ ਕੇ ਹੁਕਮਨਾਮਾ ਸੁਣੋ ਜੀ ਇੰਟਰਨੈਟ ਤੇ ਹੁਕਮ ਆ ਰਿਹਾ ਹੁਕਮਨਾਮਾ ਆ ਰਿਹਾ ਅੰਮ੍ਰਿਤਸਰੋਂ ਜੀ ਅੱਜ ਦਾ ਹੁਕਮਨਾਮਾ ਸਿੱਖੀ ਨਾ ਸਵਾ ਹੁਕਮ ਸਮਝਣਾ ਜੇ ਹੁਕਮਨਾਮਾ ਹੀ ਬੰਨ ਕੇ ਭਾਈਆਂ ਦੇ ਵਸ ਕਰਤਾ ਗ੍ਰੰਥ ਖੋਲ ਕੇ ਜੀ ਹੋਵੇ ਹੁਕਮ ਅੱਜ ਦਾ ਹੁਕਮਨਾਮਾ ਉਹ ਫਿਰ ਬੋਰਡ ਤੇ ਲਿਖ ਕੇ ਬਾਹਰ ਲਾ ਦੇ ਉਹ ਬੋਰਡ ਤੇ ਆ ਕਿਉਂ ਨੀ ਲਿਖ ਕੇ ਲਾਉਂਦੇ ਨਾਨਕ ਹੁਕਮ ਪਛਾਣ ਕੇ ਤਾਂ
ਖਸ ਮਿਲੇ ਮਿਲਣਾ ਨਾਨਕ ਹੁਕਮ ਪਛਾਣ
ਇਸ ਹੁਕਮ ਨੂੰ ਸਮਝਿਆ ਕਿਉਂ ਨੀ ਜਾਂਦਾ ਔਰ ਰਾਗ ਦਾ ਭੱਠਾ ਚੁਮਟੇ ਨਾ ਮਿਠਾ ਲਿਆ ਰੋਗ ਇੰਨਾ ਕੀਮਤੀ ਚੀਜ਼ ਆ ਚੁਮਟੇ ਬਾਜੀ ਸ਼ੁਰੂ ਹੋ ਗਈ ਚੁਮਟਿਆ ਨਾ ਗਾਉਣਾ ਰਾਗ ਦਾ ਭੱਠਾ ਚੁਮਟਿਆ ਨਾ ਬਿਠਾ ਲਿਆ ਹੁਕਮ ਦਾ ਭੱਠਾ ਇਹਨਾਂ ਦੇ ਹੁਕਮਨਾਮਿਆਂ ਨਾ ਬਿਠਾ ਲਿਆ
ਨਾਨਕ ਹੁਕਮ ਪਛਾਣ ਕੇ ਤਾਂ ਖਸਮੇ ਮਿਲਣਾ ਨਾਨਕ ਹੁਕਮ ਪਛਾਣ ਕੇ ਤਾਂ ਖਸਮੇ ਮਿਲਣਾ ਇਉਂ ਜੀਵਤ ਮਰਨਾ ਤਿਉਂ ਜੀਵਤ ਮਰਨਾ ਗੁਰ ਕੈ ਸਬਦ ਜੀਵਤ ਮਰੈ ਗੁਰ ਕੈ ਸਬਦ
ਸਾਰੇ ਵੀ ਸ਼ਬਦ ਹੈ ਆਹੋ ਅਸੀਂ ਬਾਰ ਬਾਰ ਐਮਫੈਸਿਸ ਦੇ ਰਹੇ ਹਾਂ ਵੀ ਸਾਰੇ ਬਾਣੀ ਦੇ ਵੀ ਸ਼ਬਦ ਆ ਅਸੀਂ ਸ਼ਬਦ ਹੀ ਗਾ ਰਹੇ ਹਾਂ ਪਰ ਸ਼ਬਦ ਦੇ ਵਿੱਚੋਂ ਇੱਕ ਸ਼ਬਦ ਨਿਕਲ ਰਿਹਾ ਜਪਣ ਵਾਲਾ ਸਾਰੇ ਸ਼ਬਦ ਗਿਆਨ ਦੇ ਰਹੇ ਨੇ ਕਿਹੜਾ ਫੋਕਸ ਹੋ ਰਿਹਾ ਇੱਕ ਸ਼ਬਦ ਦੇ ਉੱਤੇ ਉਹ ਜਪਣ ਵਾਲਾ ਸ਼ਬਦ ਹੈ ਉਹਨੂੰ ਹੀ ਨਾਮ ਬਚਨ ਦੀਖਿਆ ਗੁਰਮੰਤਰ ਉਪਦੇਸ਼ ਕਈ ਲਫ਼ਜ਼ 23 ਲਫ਼ਜ਼ ਆਉਂਦੇ ਇਸ ਲਈ ਇਹਨੂੰ ਜਪਣ ਵਾਲੇ ਸ਼ਬਦ ਲਈ ਔਰ ਜਪ ਬਾਣੀ 'ਚ ਇੱਕੋ ਵਾਰੀ ਸ਼ਬਦ ਆਇਆ ਘੜੀਆ ਸ਼ਬਦ ਸੱਚੀ ਟਕਸਾ ਸ਼ਬਦ ਹੈ ਜਪਣ ਵਾਲਾ ਗੁਰਮੰਤਰ ਨਾਮ ਦੀਖਿਆ ਉਪਦੇਸ਼ ਜਿਹੜਾ ਬਚਨ ਹੈ ਜਪਣਾ ਆਇਆ ਸੀ ਔਰ ਉਹ ਪਰਮੇਸ਼ਰ ਦਾ ਨਾਮ ਹੈ ਸਿਰਫ ਉਹ ਸ਼ਬਦ ਵੱਲ ਉਹਦੇ 'ਤੇ ਆਣ ਕੇ ਸਾਰਾ ਗਿਆਨ ਫੋਕਸ ਹੋਊ ਇਸ ਕਰਕੇ ਬਾਕੀ ਗਿਆਨ ਵਾਲੇ ਸ਼ਬਦ ਸਾਰੇ ਹੈ ਉਹ ਸਿਰਫ ਗਿਆਨ ਦੇਣਗੇ ਉਹਨਾਂ 'ਚ ਗਿਆਨ ਕਲਾ ਹੈ ਇਸ ਸ਼ਬਦ 'ਚ ਬੰਦੇ ਨੂੰ ਜੀਂਦੇ ਨੂੰ ਮਾਰ ਦਿੰਦਾ ਉਹ ਕਿੱਦਾਂ ਉਹਨੂੰ ਰੱਬ ਮਿਲ ਜਾਂਦਾ ਔਰ ਜਿਹੜਾ ਸ਼ਬਦ ਹੈ ਇਹਦੀ ਜਪ ਜਪ ਕੇ ਕਮਾਈ ਕਰਨੀ ਪੈਂਦੀ ਹੈ
ਗੁਰ ਕੈ ਸ਼ਬਦ
ਹੁਣ ਜੇ ਸਿਹਾਰੀ ਨਾ ਬੁਲਾਵਾਂਗੇ ਅਰਥਾਂ ਦੇ ਅਨਰਥ ਹੋ ਜਾਣਗੇ ਗੁਰ ਕੈ ਸ਼ਬਦ ਜੀਵਤ ਮਾਰੇ ਸ਼ਬਦ ਨਹੀਂ ਸ਼ਬਦ ਦੇ ਜ਼ੇਰ ਦਾ ਕੰਮ ਕਰਦੀ ਹੈ ਸ਼ਬਦ ਦੇ ਨਾਲ ਜਿੱਥੇ ਸਿਹਾਰੀ ਆ ਜੇ ਅਖੀਰ 'ਤੇ ਉਹ ਜ਼ੇਰ ਦਾ ਕੰਮ ਕਰਦੀ ਜਦੋਂ ਉਰਦੂ 'ਚ ਰੱਬੇ ਔਲੀਅਨ ਫਲਾਂ ਖਾ ਕੇ ਮਾਹ ਨੂਰ ਮਤਲਬ ਉਹ ਜ਼ੇਰ ਦਾ ਕੰਮ ਕਰਦੀ ਹੈ ਸਾਡੇ ਸਿਹਾਰੀ ਜੇ ਨਾ ਬੁਲਾਵਾਂਗੇ ਔਰ ਸਰੋਤੇ ਤੱਕ ਅਸੀਂ ਸਹੀ ਗਿਆਨ ਨਹੀਂ ਪਹੁੰਚਾ ਸਕਾਂਗੇ ਇਸ ਕਰਕੇ
ਗੁਰ ਕੈ ਸ਼ਬਦ ਜੀਵਤ ਮਰੈ ਹਰੇ ਨਾਮ ਵਸੈ ਮਨ ਆਏ
ਆਹ ਹੁਣ ਕਰਮ ਕਾਂਡਾਂ ਨੂੰ ਕੱਟ ਕੇ ਆਹ ਤਰੀਕਾ ਜੋ ਬਾਣੀ ਦੱਸਦੀ ਹੈ ਉਹਦੇ ਹਿਸਾਬ ਦੇ ਨਾਲ ਇਹ 4 ਲਾਈਨਾਂ ਜਿਨ੍ਹਾਂ ਨੇ ਜਾ ਕੇ ਰਹਾਓ 'ਚ ਸਮਾਉਣਾ ਔਰ ਉਹ ਫਿਰ ਰਹਾਓ ਗੁਰੂਆਂ ਨੂੰ ਲਿਖਣਾ ਨਹੀਂ ਸੀ ਪੈਂਦਾ ਰਹਾਓ ਉਤਲੀਆਂ ਲਾਈਨਾਂ ਧਿਆਨ ਨਾਲ ਪੜ੍ਹੋ ਗਾਵੋ ਪਿਆਰ 'ਚ ਰਹਾਓ ਤੁਹਾਡੇ ਮੂੰਹ ਆਪੇ ਉੱਠੇਗਾ ਵੀ ਮੈਂ ਕੀ ਕਰਾਂ ਫਿਰ
ਸਾਧ ਹੈ ਉਰਦ ਤਪ ਕਰੈ ਵਿੱਚੋਂ ਹਮੇ ਨਾ ਜਾਏ ਸਾਧ ਹੈ ਉਰਦ ਤਪ ਕਰੈ ਵਿੱਚੋਂ ਹਮੇ ਨਾ ਜਾਏ ਅਧਿਆਤਮ ਕਰਮ ਜੇ ਕਰੇ ਨਾਮ ਨਾ ਕਬਹੀ ਪਾਏ
ਚੌਥੀ 'ਚ ਨਾਮ ਪਾਉਣ ਦਾ ਤਰੀਕਾ ਜੋ
ਗੁਰ ਕੈ ਸ਼ਬਦ ਜੀਵਤ ਮਰੈ ਹਰੇ ਨਾਮ ਵਸੈ ਮਨ ਆਏ
ਰਹੋ ਹੁਣ ਉੱਠਣ ਲੱਗਾ
ਸੁਣੇ ਮਨ ਮੇਰੇ ਭਜ ਸਤਗੁਰ ਸਰਣਾ ਸੁਣੇ ਮਨ ਮੇਰੇ ਭਜ ਸਤਗੁਰ ਸਰਣਾ ਇਹ ਗੁਰ ਪੈ ਦੀ ਛੁੱਟੀ ਏ ਵੇਖ ਭਰ ਜਲ ਸਭ ਦੇ ਗੁਰ ਤਰਣਾ ਏ ਗੁਰ ਪਰ ਸਾਦੀ ਛੁੱਟੀ ਏ ਵੇਖ ਭਾਵ ਜਲ ਸਭ ਦੇ ਗੁਰ ਤਰਣਾ ਵੇਖ ਭਾਵ ਜਲ ਸਭ ਦੇ ਗੁਰ ਤਰਣਾ ਸੁਣ ਮਨ ਮੇਰੇ ਭਾਜ ਸਤਗੁਰ ਸਰਣਾ ਭਾਜ ਸਤਗੁਰ ਸਰਣਾ
ਸਤਿਗੁਰ ਦੀ ਸਰਨ ਪੈ ਜਾ ਤੇ ਭਜਨ ਕਰ। ਭਜਨ ਕੀ ਹੋਇਆ? ਬਾਣੀ ਪੜ੍ਹਨਾ ਵੀ ਤੇ ਭਜਨ ਹੀ ਹੈ ਜੀ, ਸਾਰੀ ਸਿੱਖੀ ਸਮਝਦੀ ਇਹ ਵੀ ਤੇ ਜੀ ਭਗਤੀ ਹੈ, ਸੰਤਾਂ ਕੋਲ ਜਾਣਾ ਵੀ ਭਗਤੀ ਹੈ, ਬਾਣੀ ਪੜ੍ਹਨਾ ਵੀ ਭਗਤੀ ਹੈ, ਲੰਗਰ ਬਣਾਉਣੇ ਗੁਰਦੁਆਰੇ ਜਾ ਕੇ ਸਾਰੀ ਭਗਤੀ ਮਾਰਗੀ ਹੈ ਜੀ, ਇਹ ਭਗਤੀ ਹੈ ਨਹੀਂ, ਇਹ ਭਜਨ ਨਹੀਂ ਹੈ। ਭਜਨ ਡਿਫਾਈਨ ਕੀਤਾ ਹੈ
ਭਾਜ ਮਾਨ ਮੇਰੇ ਏਕੋ ਨਾਮ, ਭਾਜ ਮਾਨ ਮੇਰੇ ਏਕੋ ਨਾਮ।
ਬਾਣੀ ਕੰਟਰਾਡਿਕਟ ਨਹੀਂ ਹੈ, ਇੱਕ ਥਾਂ ਜੋ ਬਾਣੀ ਨਾ ਇਕੁਏਸ਼ਨ ਦੇ ਦਿੱਤੀ ਸਾਰੀ ਬਾਣੀ ਹੋ ਗਈ ਤੇ ਕੱਚ ਟੂ ਪਿੱਚ ਹੋ ਜਾਏਗੀ। ਇਹ ਬਾਣੀ ਸੱਚੋ ਸੱਚ ਹੈ, ਇੱਕ ਚੀਜ਼ ਜਿੱਥੇ ਸਾਨੂੰ ਨਹੀਂ ਸਮਝ ਆਉਂਦੀ ਸਾਡੀ ਸਮਝ ਦਾ ਫਰਕ, ਲੇਕਿਨ ਬਾਣੀ ਜਿੱਥੇ ਇੱਕ ਸੱਚਾਈ ਦੇ ਜੇ ਸਾਰੀ ਬਾਣੀ 'ਚ ਉਹ ਸੱਚਾਈ ਚੱਲੇਗੀ। ਜੇ ਬਾਣੀ 'ਚ ਲਿਖ ਦਿੱਤਾ ਹੈ ਆਂਦਿਨ ਗਾਵੈ ਏਕੋ ਨਾ, ਬਾਕੀ ਜਿਹੜੇ ਅਸੀਂ ਗਾਈਦਾ ਉਹ ਇਸ ਗਿਆਨ ਲੈਣ ਲਈ, ਉਹ ਗਿਆਨ ਹੈ, ਲੇਕਿਨ ਜਿਹਨੇ ਪਾਰਸ ਕਲਾ ਵਰਤਾਉਣੀ ਹੈ ਉਹ ਆਂਦਿਨ ਗਾਵੈ ਏਕੋ ਹੀ ਨਾਮ। ਬਾਕੀ ਜੋ ਗਾ ਰਹੇ ਹਾਂ ਸਾਰਾ ਕੁਛ ਕਰ ਰਹੇ ਹਾਂ, ਕੋਈ ਗਾਵੈ ਰਾਗੀ ਨਾਦੀ, ਉਹਦੇ ਨਾਲ ਕਲਾ ਨਹੀਂ ਵਰਤਣੀ, ਗਿਆਨ ਇਕੱਠਾ ਕਰ ਸਕਦੇ ਹੋ, ਪਰ ਹੁਕਮ ਹੈ ਆਂਦਿਨ ਗਾਵੈ ਏਕੋ ਨਾਮ। ਇੱਦਾਂ ਹੀ ਭਾਜਮਾਨ ਮੇਰੇ ਏਕੋ ਨਾਮ, ਕਿਉਂ? ਬਾਕੀ ਜੋ ਤੂੰ ਭਜਨ ਸਮਝਦਾ ਉਹ ਤੇਰੇ ਨਾਲ ਨਹੀਂ ਜਾਣਾ। ਭਾਜਮਾਨ ਮੇਰੇ ਏਕੋ ਨਾਮ, ਜੀਆ ਤਰੇ ਕੇ ਆਵੇ ਕਾਮ, ਉਹ ਨਾਲ ਜਾਣਾ ਹੈ, ਬਾਕੀ ਜੋ ਤੂੰ ਕਰ ਰਿਹਾ ਉਹ ਤੇਰੇ ਨਾਲ ਨਹੀਂ ਜਾਣਾ। ਉਹ ਸਹਾਇਕ ਕਰਮ ਹੈ, ਬਾਣੀਆਂ ਪੜ੍ਹਨੀਆਂ ਸਮਝਣਾ ਸਭ ਕੁਛ ਕਰਨਾ, ਲੇਕਿਨ ਬੰਦਗੀ ਜਿਹੜੀ ਹੈ ਉਹ ਭਾਜਮਾਨ ਮੇਰੇ ਏਕੋ ਨਾਮ, ਏਕੋ ਨਾਮ ਜਿਹੜਾ ਹੈ ਉਹੀ ਹੁਕਮ ਹੈ। ਇਸ ਕਰਕੇ ਜਿਹੜਾ ਭਜਨ ਹੈ ਉਹ ਹੈ ਹੀ ਕਹੋ ਨਾਨਕ ਭਜ ਹਰ ਮਨਾ ਜੇ ਬਿਦ ਜਲ ਕੋ ਮੀਨ, ਇਹ ਸਾਰਾ ਜਿਹੜਾ ਭਜਨ ਹੈ ਇਹ ਸਿਰਫ ਹੈ ਹੀ ਭਗਤੀ ਕੀ ਹੈ ਸਾਡੀ ਭਗਤ ਹੈ, ਹਰ ਹਰ ਜਪਨ ਜਪਾਵੋ ਆਪਣਾ ਹਮ ਮਾਂਗੀ ਭਗਤੇ ਇੱਕਾ ਕੀ, ਜਿਹੜਾ ਜਪਣਾ ਹੈ ਉਹੀ ਸਾਡੇ ਭਗਤੀ ਹੈ। ਇਸ ਕਰਕੇ ਹਰ 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 ਭਗਤ ਦਿਰੜਾਵੋ, ਸਾਡਾ ਜਸ ਵੀ ਇਹੋ ਹੀ ਹੈ, ਹਰ 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 ਜਸ ਘੁੰਮਰ ਪਾਵੋ, ਸਾਡਾ ਗਾਉਣਾ ਵੀ ਇਹੋ ਹੀ ਹੈ ਆਂਦਿਨ ਗਾਵੈ ਇੱਕੋ ਨਾਮ, ਕਿਉਂਕਿ ਜਿਹੜੇ ਨਾਮ ਹੈ ਜਪਣਾ ਰਿਪੀਟ ਕਰ ਕਰਕੇ ਜਾਂ ਸਾਰਾ ਕੁਛ ਉਹਨੂੰ ਉਹਨੂੰ ਮਹਾਰਾਜ ਨਾ ਕਿਹਾ ਹੈ ਸੁਣ ਮਨ ਮੇ ਔਰ ਪਰ ਸਤਿਗੁਰ ਦੀ ਸਰਨ ਲੈ ਲਾ। ਹੁਣ ਸਤਿਗੁਰ ਤੇ ਸਾਨੂੰ ਪਤਾ ਨਹੀਂ, ਸਤਿਗੁਰ ਨਾਲੇ ਡੈਫੀਨੇਸ਼ਨ ਅਸੀਂ ਕੱਢੀ ਆ ਰਹੇ ਹਾਂ ਸਦਾ ਸਦਾ ਨਾ ਉਮਰ, ਪਰ ਉਹ ਬੰਦਾ ਵੀ ਨਹੀਂ ਹੈ, ਅਸੀਂ ਉਹਦੀ ਸਰਨ ਕਿੱਦਾਂ ਜਾਈਏ? ਇਹ ਵੀ ਬਾਣੀ 'ਚ ਲੈਣੀ ਹੈ, ਸਰਨ ਕੀ ਕੁ ਲੈਣੀ ਹੈ,
ਗੁਰ ਗੋਰੇ ਕਰਤ ਸਰਨ ਜੇ ਆਵੇ ਪ੍ਰਭ ਆਏ ਮਿਲੇ ਖਿਨ ਢੀਲ ਨਾ ਪਈਆ ਗੁਰ ਗੋਰੇ ਕਰ।
ਨਾਮ ਜਪੀ ਜਾਣਾ, ਗੁਰੂ ਗੁਰੂ ਕਰੀ ਜਾਣਾ, ਨਾਮ ਜਪੀ ਜਾਣਾ ਹੀ ਉਹਦੀ ਐਟੋਮੈਟਿਕਲੀ 'ਚ ਸਨ, ਕਿਉਂ? ਜਿਹਦਾ ਸ਼ਬਦ ਜਪਾਂਗੇ ਜਿਹਦਾ ਨਾਮ ਜਪਾਂਗੇ ਸਾਈਕੋਲੋਜੀਕਲੀ ਐਟੋਮੈਟਿਕਲੀ ਉਹਦੀ ਸਰਨ ਚੁਣਨੇ ਹੈ। ਕਹੋ ਕਬੀਰ, ਦੇਖੋ ਕਿੱਡਾ ਇੱਟ ਵਰਗਾ ਵਿਸ਼ਵਾਸ ਹੈ ਕਬੀਰ ਸਾਹਿਬ ਦਾ। ਕਹੋ ਕਬੀਰ ਅੱਖਰ ਦੋਏ ਪਾਖ ਹੋਏਗਾ ਖਸਮ ਤਾਂ ਲਏਗਾ ਰਾਖ। ਆਪਣੇ ਨਾਮ ਦੀ ਪੈਜ ਰੱਖਦਾ ਹੈ, ਜਿਹਦੇ ਅੱਖਰ ਜਪ ਰਹੇ ਹੈ ਉਹ ਹਾਜ਼ਰ ਨਾਜ਼ਰ ਹੈ, ਸਭ ਸ਼ਕਤੀਮਾਨ ਹੈ। ਉਸ ਕਰਕੇ ਉਹਦੀ ਸਰਨ 'ਚ ਬੰਦਾ ਨਾਮ ਜਪ ਕੇ ਹੀ ਜਾਂਦਾ ਹੈ, ਹੋਰ ਕੋਈ ਨਹੀਂ। ਵੀ ਗੁਰੂ ਗ੍ਰੰਥ ਸਾਹਿਬ ਦੀ ਦੂਰੀ ਜਾਂ ਉਹਦੇ ਕਮਰੇ 'ਚ ਜਾ ਕੇ ਸਰਨ ਪੈਣਾ, ਗਲਤ ਗੱਲਾਂ ਹੈ ਸਾਰੀਆਂ, ਬੁੱਤ ਪ੍ਰਸਤੀ ਹੈ। ਅਸੀਂ ਸਰਨ ਕਿਹਦੀ ਲੈਣੀ? ਤੁਹਾਡੇ ਅੰਦਰ ਹੀ ਹੈ, ਅਸੀਂ ਉਹਦੇ ਵਿਸ਼ਵਾਸ ਅਸੀਂ ਉਹ 'ਤੇ ਫੇਥ ਰੱਖ ਕੇ ਨਾਮ ਜਪਣਾ ਹੈ। ਵੀ ਕਹੋ ਕਬੀਰ ਅੱਖਰ ਦੋਏ ਪਾਖ ਹੋਏਗਾ ਖਸਮ ਤਾਂ ਲਏਗਾ ਰਾਖ। ਜਿਹਦਾ ਨਾਮ ਜਪਦੇ ਹਾਂ ਉਹਦੀ ਸਰਨ 'ਚ ਚਲੀ ਜਾਈਦਾ ਹੈ।
ਸੁਣ ਮਨ ਮੈਂ ਜਿੰਨਾ ਭੂਤਾਂ ਦਾ ਨਾਮ ਜਪੋਗੇ ਉਹਨਾਂ ਦੀ ਸਰਨ ਚੱਲ, ਉਹ ਸਾਰੇ ਪ੍ਰਗਟ ਹੋ ਜਾਂਦੇ ਹੁੰਦੇ ਨਹੀਂ ਹੈ। ਮਾਤਾ ਰਾਣੀ ਦਾ ਕਿਸੇ ਇਸ਼ਟ ਦਾ ਨਾਮ ਜਪ ਲਓ ਪ੍ਰਗਟ ਹੋ ਜਾਏਗਾ। ਕਰੇ ਰੱਬ ਦਾ ਨਾਮ ਜਪੋਗੇ ਰੱਬ ਪ੍ਰਗਟ ਹੋ ਜਾਏਗਾ। ਸੁਣ ਮਨ ਮੇਰੇ ਭਜ ਸਤਗੁਰ ਸਰਣਾ, ਭਜ ਸਤਗੁਰ ਸਰਣਾ, ਇਹ ਗੁਰ ਪਰਸਾ ਛੁੱਟਣਾ ਤੂੰ ਸਾਰਨ ਚ ਪਿਆਰਾ, ਮੁਰਦਾ ਹੋ ਕੇ ਮੰਗਣਾ ਕੁਛ ਉਹ ਸਿਓਰਿਟੀ ਨਹੀਂ ਹੈ ਵੀ ਤੂੰ ਉਹਦੀ ਨਾਮ ਜਪ ਰਿਹਾ ਤੈਨੂੰ ਉਹ ਜ਼ਰੂਰ ਹੀ ਛਡਾ ਲਏਗਾ, ਨਹੀਂ ਉਹਦੇ ਪ੍ਰਸਾਦ ਨਹੀਂ ਛੱਡਣਾ, ਆਹੀ ਗੱਲ ਹੈ। ਲੇਕਿਨ ਉਹਦਾ ਪ੍ਰਸਾਦ ਵੀ ਐਡਾ ਖੁੱਲ੍ਹਾ ਨਹੀਂ ਹੈ ਵੀ ਉਹ ਹਰ ਕਿਸੇ ਨੂੰ ਵਰਤਾ ਦੇਗਾ, ਉਹ ਪ੍ਰਸਾਦ ਵੀ ਨਾਮ ਜਪਣ ਵਾਲਿਆਂ ਨੂੰ ਦਿੰਦਾ ਆਪਣੇ ਭਗਤਾਂ ਨੂੰ। ਗੁਰ ਪ੍ਰਸਾਦੀ ਹੈ ਵੀ ਉਹਦੇ ਪ੍ਰਸਾਦ ਨਾ ਤਦੇ, ਕਬੀਰ ਸਾਹਿਬ ਕਹਿੰਦੇ ਹਮ ਕਾਹੋਂ ਕਿ ਕਾਣ ਨਾ ਰੱਖਤੇ ਆਪਣੇ ਗੁਰ ਪ੍ਰਸਾਦ, ਕਿੱਡਾ ਤਾਣ ਹੈ ਗੁਰ ਪ੍ਰਸਾਦ ਦੇ ਉੱਤੇ ਕਬੀਰ ਸਾਹਿਬ ਦਾ, ਕਹਿੰਦਾ ਮੈਂ ਕਿਸੇ ਨੂੰ ਕਿਸੇ ਦੀ ਕਾਣ ਨਹੀਂ ਮੈਂ ਮੰਨਦਾ, ਮੇਰੇ ਗੁਰੂ ਦਾ ਪ੍ਰਸਾਦ ਹੀ ਐਡਾ ਵੱਡਾ ਹੈ। ਗੁਰਪ੍ਰਸਾਦ ਇਸ ਭਗਤ ਨੂੰ ਮਾਰਨਾ ਚਾਹਿਆ, ਇਸ ਗਰੀਬ ਜਲਾਹੇ ਨੂੰ ਕਈ ਤਕਲੀਫਾਂ ਦਿੱਤੀਆਂ, ਕਹਿੰਦੇ ਹਮ ਕਾਹੋਂ ਕਿ ਕਾਣ ਨਾ ਰੱਖਤੇ ਆਪਣੇ ਗੁਰਪ੍ਰਸਾਦੇ। ਇਸ ਕਰਕੇ ਗੁਰਪ੍ਰਸਾਦ ਸਭ ਤੋਂ ਵੱਡੀ ਕੀ ਹੈ, ਸਤਿਗੁਰੂ ਦੇ ਉੱਤੇ ਤਾਣ ਮਾਣ ਦੀਵਾਨ, ਉਹ ਮੈਨੂੰ ਜ਼ਰੂਰ ਪ੍ਰਸ਼ਾਦ ਦੇਵੇਗਾ। ਸਤਿਗੁਰ ਹੋਏ ਦਿਆਲ ਤਾਂ ਸਰਧਾ ਪੂਰੀਏ, ਸਤਿਗੁਰ ਹੋਏ ਆ ਸਭ ਕੁਝ, ਲੇਕਿਨ ਇਹ ਸਾਰੀਆਂ ਚੀਜ਼ਾਂ ਉਸ ਵਜੂਦ 'ਤੇ ਵੱਜ ਰਹੀਆਂ, ਐਗਜ਼ਿਸਟੈਂਸ 'ਤੇ, ਹਸਤੀ 'ਤੇ ਵੱਜ ਰਹੀਆਂ, ਜਿਹੜਾ ਦੇਹ ਨਹੀਂ ਹੈ, ਨਾ ਕੋਈ ਕਾਗਜ਼ ਹੈ, ਨਾ ਕੋਈ ਗੁਰੂ ਹੈ, ਨਾ ਕੋਈ ਬੰਦਾ ਹੈ, ਉਹ ਰੱਬ ਆਪ ਹੀ ਆਪ ਹੈ। ਇਸ ਕਰਕੇ ਗੁਰ ਪ੍ਰਸਾਦੀ ਛੁੱਟੀਏ ਬਿਖ ਪਾਓ ਜਲ, ਸਭ ਦੇ ਗੁਰ ਧਰਨਾ ਇੱਥੇ ਹੀ ਗੁਰੂ ਦੇ, ਜਾਂ ਪੰਜਾਂ ਸਿੰਘਾਂ ਕੋਲੋਂ ਸ਼ਬਦ ਲੈਣਾ, ਜਾਂ ਦੇਹ ਦੇ ਵਿੱਚ ਗੁਰੂ, ਜਾਂ ਆਪਣੀ ਦੀਖਿਆ ਲੈਣੀ, ਆਹ ਸ਼ਬਦ ਗੁਰ ਧਰਨਾ ਕਹਿ, ਕਮਨ ਗੁਰੂ ਕਹਿ ਪੈ ਦੀਖਿਆ ਲੇਵਾਂ। ਇਸ ਕਰਕੇ ਜਿਹੜਾ ਦੇਹ 'ਚ ਗੁਰੂ ਹੈ ਉਹ ਸਿਰਫ ਤੁਹਾਨੂੰ ਪਰਮੇਸ਼ਰ ਦਾ ਨਾਮ ਦਏਗਾ, ਪਰ ਜਪਣਾ ਅਸੀਂ ਪਰਮੇਸ਼ਰ ਨੂੰ, ਧਿਆਨ ਉਹਨੂੰ ਰੱਖਣਾ, ਸਰਨ ਉਹਦੀ ਪੈਣਾ, ਨਾ ਕਿ ਮੈਸੇਂਜਰ ਦੀ ਸਰਨ ਪੈ ਜਾਣਾ। ਇਸ ਕਰਕੇ ਉਹ ਮੈਸੇਜ ਲਿਆਉਣ ਵਾਲੇ ਹੈ, ਔਰ ਗੁਰ ਤਰਨਾ ਉਹ ਗਿਆਨ ਦਏਗਾ ਅਤੇ ਦੀਖਿਆ ਦਏਗਾ, ਬਾਕੀ ਸਭ ਕੰਮ ਉਹਨੇ ਕਰਨ ਕਰਾਵਣ ਸੌਗਲ ਵਿਧ ਸੋ ਸਤਿ ਗੁਰੂ ਹਮਾਰਾ। ਇਸ ਕਰਕੇ ਗੁਰ ਤਾਂ ਆਹ ਸ਼ਬਦ ਲਿਆਉਣ ਵਾਲੇ ਉਹ ਹੈ, ਸਾਨੂੰ ਗੁਰਮੰਤਰ ਦੇਣ ਵਾਲੇ ਉਹ ਹੈ, ਲੇਕਿਨ ਜਿਹੜੀ ਸ਼ਬਦ ਹੈ ਗੁਰਮੰਤਰ ਹੈ ਅਕਾਲ ਪੁਰਖ ਦਾ, ਧਿਆਨ ਅਸੀਂ ਰੱਬ ਵੱਲ ਉਹਦੇ ਲੱਗਣਾ, ਨਹੀਂ ਤਾਂ ਅਸੀਂ ਇੱਕ ਦੇ ਪੁਜਾਰੀ ਨਹੀਂ, ਅਸੀਂ 11 ਦੇ ਪੁਜਾਰੀ ਬਣ ਜਾਵਾਂਗੇ। ਸੋਹਣੇ ਮਨ ਮੇਰੇ ਭਜ ਸਤਗੁਰ ਸਰਣਾ, ਭਜ ਸਤਗੁਰ ਸਰ, ਔਰ ਹੋ ਆਇਆ ਵੀ ਤੂੰ ਭਜੀ ਚੱਲ ਕੀ ਹੋਏਗਾ, ਗੁਰ ਪਰ ਸਾਦੀ ਛੁੱਟੀ ਹੈ, ਆਪਣੀ ਜ਼ੋਰ ਨਾਲ ਨਹੀਂ ਤੂੰ ਛੁੱਟਣਾ, ਗੁਰ ਪਰ ਸਾਦੀ ਛੁੱਟੀ ਹੈ, ਬਿਖ ਪਵ ਜਲ ਸਭ ਦੇ ਗੁਰ ਤਰਣਾ। ਉਹ ਕੀ ਰਿਹਾ ਹੁਣ, ਪਹਿਲੀ ਸਟੇਜ ਤੋਂ ਕੰਮ ਸ਼ੁਰੂ ਹੋਇਆ, ਤ੍ਰੈ ਗੁਣ ਸਭਾ ਧਾਤ ਹੈ, ਦੂਜਾ ਭਾਉ ਵਿਕਾਰ, ਅੱਜ ਤਾਂ ਸਿੱਖੀ 'ਚ ਪੜ੍ਹਾਈ ਹੋ ਰਹੀ ਆ ਹੁਣ, ਪੰਡਤ ਪੜ੍ਹੇ ਬੰਧਨ ਮੋਹ ਬਾਂਧਾ, ਨਹਿ ਬੂਜੇ ਬਿਖਿਆ ਮਾਇਆ ਨਾਲ, ਇਸ ਜ਼ਰੇ ਪੂਜਾ ਦੇ ਧਾਨ ਨਾਲ ਹੀ ਪਿਆਰ ਆ ਸਾਰਿਆਂ ਨਾਲ, ਬਿਖਿਆ ਬਿਖਿਆ ਬੂਜੇ ਤ੍ਰੈ ਗੁਣ ਪੰਡਤ ਪੜੇ ਬੰਧਨ ਮੋਹ ਬਾਂਧਾ, ਨਹਿ ਬੂਜ ਬੁੱਝਦੇ ਕਿਉਂ ਨਹੀਂ ਰੱਬ ਨੂੰ, ਕਿਉਂਕਿ ਮਾਇਆ ਦੇ ਧਾਨ ਨਾਲ ਸੁਰਤੀਆਂ ਖਰਾਬ ਹੋਈਆਂ। ਸਿੱਖ ਕੌਮ ਦਾ ਪੂਜਾ ਆ, ਜਿੰਨਾ ਵੀ ਮਾਇਆ ਦਾ ਆ ਪੂਜਾ ਦਾ ਧਾਨ ਹੈ, ਇਹਦੇ ਨਾਲ ਸੁਰਤ ਵਿਗੜਦੀ ਹੈ, ਬਾਣੀ 'ਚ ਆਉਂਦਾ ਹੈ, ਇਹ ਬਿਖਿਆ ਜ਼ਹਿਰ ਹੈ।
ਪੰਡਤ ਪੜੇ ਬੰਧਨ ਬਾਂਧਾ, ਨਹਿ ਬੂਜੇ ਬਿਖਿਆ ਪਿਆਰੇ, ਸਤਿਗੁਰ ਮਿਲਿਆ ਤ੍ਰੇ ਕੁਟੀ ਛੂਟੈ, ਚੌਥੇ ਪਦ ਮੁਕਤ ਦੁਆ।
ਆ ਚੌਥੇ ਪਦ 'ਚ ਕਬੀਰ ਸਾਹਿਬ ਕਹਿੰਦੇ ਆ, ਮਾਰ ਲਓ ਮੈਨੂੰ ਹਾਥੀ ਅੱਗੇ ਸੁੱਟਿਆ, ਟਾਂਗਰ 'ਚ ਬੰਨ ਕੇ ਹਾਥੀ ਨਾਲ ਪੈਰ ਰੱਖ ਕੇ ਇਸ ਗਰੀਬ ਭਗਤ ਦੇ ਹੱਡ ਤੋੜ ਸਕਣੇ ਦੀ ਫੜ ਕੇ, ਔਰ ਮੁਹਾਵਤ ਚਲਾ ਰਿਹਾ। ਉੱਧਰ ਸੁਲਤਾਨ ਬੈਠਾ ਖਲਕਤ ਦੇਖ ਰਹੀ ਕਬੀਰ ਸਾਹਿਬ ਨੂੰ, ਆਪ ਆਪਣੀ ਆਟੋਬਾਇਓਗ੍ਰਾਫੀ ਦੇ ਰਹੇ ਕਬੀਰ ਸਾਹਿਬ ਸ਼ਬਦ 'ਚ, ਕਹਿੰਦੇ ਮੈਨੂੰ ਬੰਨ ਕੇ ਸੁੱਟਿਆ। ਔਰ ਉਹ ਸੁਲਤਾਨ ਗੁੱਸੇ ਹੁੰਦਾ ਵੀ ਤੂੰ ਇਹਦੇ 'ਚ ਚਾੜਦਾ ਕਿਉਂ ਨਹੀਂ ਹਾਥੀ, ਉਹ ਕਹਿੰਦਾ ਮੈਂ ਤਾਂ ਬਥੇਰਾ ਚੜ੍ਹਦਾ, ਲਾਗੇ ਜਾ ਕੇ ਪੈਰ ਰੱਖਣ ਦੀ ਬਜਾਏ ਸੁੰਡ ਨਾ ਸਲਾਮ ਕਰਕੇ ਵਾਪਸ ਆ ਜਾਂਦਾ।
ਕਹਿੰਦਾ ਮੈਂ ਤੈਨੂੰ ਨੌਕਰੀ ਦਿੱਤੀ, ਤੈਨੂੰ ਮੈਂ ਜੇਲ੍ਹ ਖਾਨੇ 'ਚ ਪਾ ਦੂੰ, ਮਹਾਵਤ ਹੋਰ ਮਾਰ ਸੂਆ ਇਹਦੇ ਅੰਕਸ ਮਾਰ ਹੋਰ ਤੋਰ ਇਹਨੂੰ। ਉਹ ਕਹਿੰਦਾ ਜੀ ਮੈਂ ਤਾਂ ਬਥੇਰਾ ਤੋਰਦਾ, ਪੈਰ ਰੱਖਣ ਦੀ ਬਜਾਏ ਇਹ ਵਾਪਸ ਆ ਜਾਂਦਾ ਹੈ। ਲੰਗਰ 'ਚ ਵਧਿਆ ਨਾ ਕਬੀਰ ਸਾਹਿਬ ਨੇ ਕਿਹਾ ਵੀ ਤੁਸੀਂ ਮੈਨੂੰ ਕੀ ਮਾਰਨਾ। ਚੌਥੇ ਪਦ ਮੈਂ ਜਾਨਕੀ ਜਿੰਦ, ਐਸ ਚੌਥੇ ਪਦ 'ਚ ਖੇਡ ਰਹੇ ਸੀ। ਚੌਥੇ ਪਦ ਮੈਂ ਜਾਨਕੀ ਜਿੰਦ, ਕਹੋ ਕਵੀ ਹਮਾਰਾ ਗੋਬਿੰਦ, ਕਹੋ ਕਬੀਰ ਹਮਾਰਾ ਗੋਬਿੰਦ। ਚੌਥੇ ਪਦ ਮੈਂ ਜਾਨਕੀ ਜਿੰਦ, ਆਹੋ ਸਤਿਗੁਰ, ਇਹ ਕਬੀਰ ਸਾਹਿਬ ਨੂੰ ਵੀ ਇਹੋ ਸਤਿਗੁਰ ਮਿਲਿਆ ਸੀ। ਭੁੱਲੀ ਮਾਲਨੀ ਆਇਓ ਸਤਿਗੁਰ ਜਾਗਤਾ ਹੈ ਦਿਓ, ਕਬੀਰ ਸਾਹਿਬ ਦਾ ਸ਼ਬਦ। ਬੈਣੀ ਭਗਤ ਜੀ ਨੂੰ ਵੀ ਇਹੋ ਸਤਿਗੁਰੂ ਮਿਲਿਆ, ਕਹੋ ਬੈਣੀ ਗੁਰਮੁਖੇ ਧਿਆਵੇ ਬਿਨ ਸਤਿਗੁਰ ਵਾਠ ਨਾ ਪਾਵੇ। ਫਰੀਦ ਸਾਹਿਬ ਦੇ ਸਲੋਕਾਂ 'ਚ ਸਤਿਗੁਰ ਆ ਰਿਹਾ ਸ਼ਬਦਾਂ 'ਚ, ਸਾਰੀਆਂ ਭਗਤਾਂ ਦੇ ਸ਼ਬਦਾਂ 'ਚ, ਸਾਰਿਆਂ 'ਚ ਇਹ ਸਤਿਗੁਰ ਆ ਰਿਹਾ। ਇਹ ਸਤਿਗੁਰ ਸਾਰਿਆਂ ਦਾ ਯੂਨੀਵਰਸਲ ਸਾਂਝਾ। ਕਬੀਰ ਸਾਹਿਬ ਦਾ ਸਤਿਗੁਰ ਇਹੋ, ਹਜ਼ਰਤ ਮੁਹੰਮਦ ਸਾਹਿਬ ਦਾ ਸਤਿਗੁਰ ਇਹੋ, ਔਰ ਕ੍ਰਾਈਸਟ ਦਾ ਸਤਿਗੁਰ ਇਹੋ, ਮੋਜ਼ਸ ਦਾ ਸਤਿਗੁਰ ਇਹੋ, ਜਿੰਨੀ ਭਗਤੀ ਦੇ ਭਗਤ ਮਾਰ ਤੇ ਸਾਰਿਆਂ ਦਾ ਯੂਨੀਵਰਸਲ ਸਤਿਗੁਰੂ ਹੈ। ਸਤਿਗੁਰ ਸਾਰੀ ਦੁਨੀਆ ਮੈਨਕਾਇੰਡ ਦਾ ਇੱਕੋ ਸਤਿਗੁਰੂ ਹੈ, ਉਹ ਹੈ ਰੱਬ ਦਾ ਇੱਕ ਲੈਫਟੀਨੈਂਟ ਵਜੂਦ, ਛੋਟਾ ਰੱਬ ਕਹਿ ਲਓ, ਕਿਉਂਕਿ ਰੱਬ ਬੇਅੰਤ ਹੈ। ਉਹ ਕੰਮ ਕਰਾਉਣ ਲਈ ਆਪਣੀ ਕੋਈ ਚੀਜ਼ ਭੇਜਦਾ ਹੈ ਜਿਹਨੂੰ ਕਿ ਸਤਿਗੁਰ ਕਹਿੰਦੇ ਹੈ। ਕਰਨ ਕਰਾਵਣ ਸਗਲ ਵਿਦ, ਸੋ ਸਤੇ ਗੁਰੂ ਹਮਾਰਾ, ਸਭ ਚੀਜ਼ ਉਹ ਕਰਦਾ ਹੈ ਗਾਂਹ ਆਣ ਕੇ। ਇੱਕ ਲੈਫਟੀਨੈਂਟ ਸਰੂਪ ਹੈ ਅਕਾਲ ਪੁਰਖ ਦਾ, ਅਸੀਂ ਬਾਣੀ 'ਚੋਂ ਕੱਢੀ ਆ ਰਹੇ ਹਾਂ। ਆਪ ਉਹ ਰੱਬ ਨਹੀਂ ਹੈ, ਰੱਬ ਬੇਅੰਤ ਹੈ, ਉਹਦਾ ਕੋਈ ਅੰਤ ਨਹੀਂ ਪਾ ਸਕਦੇ, ਲੇਕਿਨ ਇਹ ਸਤਿਗੁਰੂ ਵਿੱਚ ਵਿਚੋਲਾ ਹੈ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਟ, ਵਿਛੜਿਆ ਮੇਲੇ ਆਪਣੇ ਨਾਲ ਨਹੀਂ, ਮੇਲੇ ਪ੍ਰਭੂ ਹਰ ਦਰਗੇ ਕਾ ਬਸੀਠ। ਇਸ ਕਰਕੇ ਲਿੰਕ ਹੈ ਵਿੱਚ ਅਭਿਆਸੀ ਔਰ ਰੱਬ ਦੇ ਦਰਮਿਆਨ, 'ਚ ਪਹਿਲਾਂ ਸਤਿਗੁਰੂ ਮਿਲੇਗਾ, ਇਹਨੂੰ ਹੀ ਸੰਤ ਸਾਧ ਕਿਹਾ ਹੈ, ਔਰ ਇਹ ਜਿਨ ਚਿਕਰ ਨਹੀਂ ਅੰਦਰ ਰਾਹ 'ਚ ਇਹਨੂੰ ਮਿਲਦਾ, ਰੱਬ ਦੇ ਦਰਸ਼ਨ ਨਹੀਂ ਹੁੰਦੇ। ਰੱਬ ਕਹਿੰਦਾ ਕੰਮ ਥਰੂ ਪ੍ਰੋਪਰ ਚੈਨਲ, ਥਰੂ ਇਹਦੇ ਆ। ਇਸ ਕਰਕੇ ਪਹਿਲਾਂ ਸਤਿਗੁਰ ਮਿਲੇਗਾ, ਤੇਰੀ ਕੁੱਠੀ ਛੁੱਟੇਗੀ, ਚੌਥੇ ਪਦ 'ਚ ਜਾਏਗਾ, ਫਿਰ ਜਾ ਕੇ ਸਤਿਗੁਰ ਮਿਲ ਜਾਏ, ਤੇਰੀ ਕੁੱਠੀ ਛੁੱਟੇ, ਚੌਥੇ ਪਦ ਮੁਕਤ ਦੁਆ। ਹੁਣ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਤਿਗੁਰੂ ਸਾਹਿਬ ਜੀ ਪਾਠ, ਉਹ ਫਿਰ ਉੱਥੇ ਸਾਰਿਆਂ ਦੀ ਤੇਰੀ ਕੁੱਟੀ ਛੁੱਟ ਗਈ, ਫਿਰ ਤੁਸੀਂ ਸਤਿਗੁਰੂ ਨੂੰ ਮਿਲ ਲੈ। ਸਤਿਗੁਰੂ ਨੂੰ ਮਿਲਣਾ ਹੈ ਜਿੱਦਾਂ ਪਾਣੀ 'ਚ ਪਾਣੀ ਮਿਲ ਜਾਂਦਾ, ਜੋਤ 'ਚ ਜੋਤ ਮਿਲ ਜਾਂਦੀ ਹੈ। ਚਾਕਰ ਲੱਗੇ ਚਾਕਰੀ, ਨਾਲੇ ਗਰਭਵਾਦ, ਗੱਲਾਂ ਕਰੇ ਘਨੇਰੀਆਂ, ਖਸਮ ਨਾ ਪਾਏ ਸਾਧ, ਆਪ ਗਵਾਏ ਸੇਵਾ ਕਰੇ, ਤਾਂ ਕਿ ਪਾਏ ਮਾਨ, ਨਾਨਕ ਜਿਸ ਨੂੰ ਲੱਗਾ ਤਿਸ ਮਿਲੈ, ਲੱਗਾ ਸੋ ਪ੍ਰਵਾਨ। ਇੱਦਾਂ ਗੁਰੂ ਅੰਗਦ ਸਾਹਿਬ ਦਾ ਸਲੋਕ ਇੱਦਾਂ ਮਿਲੇ ਸੀ। ਇਸ ਕਰਕੇ ਸਤਿਗੁਰ ਦਾ ਮਿਲਣਾ ਕੀ ਹੈ, ਉਹਦੇ ਵਿੱਚ ਹੀ ਮਿਲ ਜਾਣਾ। ਸਤਿਗੁਰੇ ਮਿਲਣੇ ਤੇਰੇ ਕੁਟੀ ਛੋਟੇ, ਚੌਥੇ ਪਦੇ ਮੁਕਤ ਦੁਆਰ, ਗੁਰ ਤੇ ਮਾਰਗ ਪਾਈਐ, ਚੁਕੇ ਮੋਹ ਗਵਾਰ, ਇਹ ਸਭ ਦੇ ਮਰੇ ਤਾਂ ਉਦਰੇ, ਇਹ ਪਾਏ ਮੋਖ ਦੁਆਰ, ਦੁਆਰ ਦੁਆਰ ਗੁਰਦੁਆਰਾ ਆ ਰਿਹਾ ਸਾਰਾ। ਗੁਰ ਪ੍ਰਸਾਦੀ ਮਿਲੇ ਰਹੇ, ਸਾਚੇ ਨਾਮ ਕਰਤਾਰ, ਇਹ ਮਨੁਆ ਅਤੇ ਸਬਲ ਹੈ। ਇਹ ਮਨੁਆ ਬੜਾ ਬਲਵਾਨ ਹੈ, ਇਹਨੇ ਨਹੀਂ ਛੱਡਣਾ ਸਾਨੂੰ। ਇਹ ਮਨੁਆ ਅਤੇ ਸਬਲ ਹੈ, ਛੱਡੇ ਨਾ ਕਿਤੇ ਉਪਾਏ, ਇਹ ਦੂਜੇ ਪਾਏ ਦੁੱਖ ਲਾਇਂਦਾ, ਬਹੁਤੀ ਦੇ ਸਜਾਏ। ਸ਼ਬਦ ਦਾ ਤੋੜਾ ਆਉਣ ਲੱਗਾ, ਨਾਨਕ ਨਾਮੇ ਲਗੇ ਸੇ ਉਬਰ। ਯਾਦ ਰਹੇ ਬਾਣੀ ਨਾ ਨਹੀਂ ਲੱਗਿਆ, ਕਕਾਰਾਂ ਨਾ ਨਹੀਂ ਲੱਗਿਆ, ਹੋਰ ਸੇਵਾ ਨਾ ਨਹੀਂ ਲੱਗਿਆ, ਐਸ ਉੱਚੀ ਚੀਜ਼ ਨਾ ਲੱਗਣਾ ਸੀ।
ਨਾਨਕ ਨਾਨਕ ਨਾਮੇ ਲੱਗੇ ਸੇ ਉਬਰ,
ਸਾਰੀ ਬਾਣੀ ਆ ਗਿਆਨ ਦੇਗੀ ਤਾਂ ਅਸੀਂ ਉੱਭਰਾਂਗੇ, ਬਾਣੀ ਬਗੈਰ ਵੀ ਨਹੀਂ ਗੁਜ਼ਾਰਾ, ਪਰ ਨਾਮ ਨਾਲ ਲੱਗਾਂਗੇ ਅਤੇ ਉੱਭਰਾਂਗੇ। ਜੇ ਸਾਰੀ ਉਮਰ ਬਾਣੀ ਬੈਠੇ ਰਹੇ, ਨਾਮ ਕਦੀ ਜਪਿਆ ਨਾ, ਅਸੀਂ ਕਦੀ ਨਹੀਂ ਉੱਧਰ ਸਕਦੇ।
ਨਾਨਕ ਨਾਮੇ ਲੱਗੇ ਸੇ ਉੱਭਰੈ, ਹਉਮੈ ਸਭ ਦੇ ਗਵਾਏ, ਸਤਿਗੁਰੇ ਮਿਲ ਜਾਏ ਤਰੇ ਕੁਟੀ ਛੁੱਟੀ, ਚੌਥੇ ਪਦ ਮੁਕਤ ਦੁਆਰੇ।
ਅਗਲਾ ਅਸੀਂ ਪੰਨਾ 32 ਪਲਟਦੇ ਹਾਂ, 32-33, 32, 33,
ਫਿਰ ਮਹੱਲੇ ਤੀਜੇ ਦੇ ਦਰਸ਼ਨ ਕਰਨੇ ਹੈ। ਵੀ ਇਹ ਕਿਹੜੇ ਗੁਰਦੁਆਰੇ 'ਚ ਦਾਤ ਮਿਲਦੀ? ਫਿਰ
ਗੁਰੂ ਦੁਆਰੇ ਪਾਏ, ਗੁਰੂ ਦੁਆਰੇ ਪਾਏ।
ਆਹ ਸ਼ਬਦ ਅਸੀਂ ਚੱਲਦਾ ਰੱਖਾਂਗੇ ਅਗਲੀ ਸ਼ਬਦ ਚੌਂਕੀ ਤੱਕ, ਪਰ ਇਹਦੀ ਆਹ ਲਾਈਨ ਲੈ ਰਹੇ ਨੇ
ਵੀ ਕਿਹੜੀ ਇਹ ਕਿਹੜਾ ਗੁਰਦੁਆਰਾ ਮਹਾਰਾਜ ਕਹਿ ਰਹੇ ਹੈ।
ਗੁਰੂ ਦੁਆਰੇ ਪਾਏ, ਗੁਰੂ ਦੁਆਰੇ ਪਾਏ, ਦੇਵਣ ਵਾਲਕੇ ਹੱਥੇ ਦਾਤੇ ਹੈ, ਦੇਵਣ ਵਾਲਕੇ ਹੱਥੇ ਦਾਤੇ ਹੈ।
ਦੇਣ ਵਾਲੇ ਦੇ ਹੱਥ 'ਚ ਦਾਤ ਹੈ, ਪਰ ਮਿਲੇਗਾ ਕਿੱਥੇ? ਆ ਬਾਹਰਲੇ ਗੁਰਦੁਆਰੇ 'ਚ ਨਹੀਂ।
ਗੁਰੂ ਦੁਆਰੇ ਪਾਏ, ਗੁਰੂ ਦੁਆਰੇ ਪਾਏ, ਦੇਵਣ ਵਾਲਕੇ ਹੱਥੇ ਦਾਤੇ ਹੈ, ਦੇਵਣ ਵਾਲਕੇ ਹੱਥੇ ਦਾਤੇ ਹੈ। ਇਹ ਗੁਰੂ ਦੁਆਰੇ ਪਾਏ, ਇਹ ਗੁਰੂ ਦੁਆਰੇ ਪਾਏ, ਗੁਰੂ ਦੁਆਰੇ ਪਾਏ।
ਇਹੋ ਗੁਰੂ ਦਾ ਦੁਆਰਾ ਅਸੀਂ ਖੋਜੀ ਆ ਰਹੇ ਹਾਂ ਵੀ ਇਹ ਬਾਹਰ ਕੋਈ ਬਿਲਡਿੰਗਾਂ ਦਾ ਨਾਂ ਗੁਰਦੁਆਰਾ ਹੈ ਜਾਂ ਕਿ ਕੋਈ ਅੰਦਰ ਸਾਡੇ ਐਸੀ ਕੋਈ ਸਟੇਜ ਹੈ, ਐਸੀ ਚੀਜ਼ ਦਾ ਜ਼ਿਕਰ ਹੋ ਰਿਹਾ ਹੈ। ਤੋ ਇਹ ਸ਼ਬਦ ਗਿਆਨ ਦਾ ਭੰਡਾਰ ਫੀ ਮਹੱਲੇ ਤੀਜੇ ਨਾ, ਜਿਹਨੇ ਸਾਰੀ ਉਮਰ ਪਹਿਲਾਂ ਕਰਮ ਕਾਂਡ ਕੀਤੇ ਪਰ ਗੁਰੂ ਦਾ ਦੁਆਰਾ ਉਦੋਂ ਲੱਭਾ ਜਦੋਂ ਆਪਣੇ ਅੰਦਰ ਵੜਿਆ। ਇਹ ਸ਼ਬਦ ਅਸੀਂ ਅਗਲੀ ਸ਼ਬਦ ਚੌਂਕੀ 'ਚ ਚੱਕਾਂਗੇ, ਔਰ ਅਸੀਂ ਇਹ ਸਾਰਾ ਸ਼ਬਦ ਹੀ ਰਾਮ ਕਲੀ ਦੀ ਕਲੀ 'ਚ ਲਿਖਿਆ ਹੈ। ਅਸੀਂ ਜੋ ਰਾਮ ਕਲੀ ਆਨੰਦ, ਸਾਰਾ ਹੀ ਰਾਮ ਕਲੀ ਆਨੰਦ ਹੈ। ਰਾਮ ਕਲੀ ਦਾ ਰਾਗ ਦੀਆਂ ਕਈ ਕਲੀਆਂ ਹੈ, ਜਿੱਦਾਂ ਕਈ ਕਲੀਆਂ, ਇਹ ਐਸੀ ਕਲੀ ਹੈ ਜਿਹਦੇ ਵਿੱਚ ਪੂਰਾ ਫਿੱਟ ਬੈਠਦਾ ਹੈ, ਔਰ ਸਾਰਾ ਰਾਮ ਕਲੀ ਆਨੰਦ ਦਾ ਹੀ ਅਸੀਂ ਇਹ ਕਲੀ ਉੱਥੋਂ ਲਈ ਹੈ। ਤੋ ਅਸੀਂ ਉਸੇ ਰਾਮ ਕਲੀ 'ਚ ਹੀ ਗਾ ਰਹੇ ਹਾਂ, ਉਹ ਹੈ
ਤੂੰ ਸਦਾ ਸੱਚ ਸਮਾਲੈ, ਤੂੰ ਸਦਾ ਸੱਚ ਏ ਮਨ ਮੇਰਿਆ, ਤੂੰ ਸਦਾ ਸੱਚ ਸੰਭਾਲੈ, ਤੂੰ ਸਦਾ ਸੱਚ ਆਦ ਸੱਚ ਜੁਗਾਦ ਸੱਚ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋ ਸੀ ਵੀ ਸੱਚ।
ਇਹ ਸੱਚ ਕੀ ਹੈ? ਸੱਚ ਹੈ ਹੀ ਗੁਰਮੰਤਰ ਹੈ, ਨਾਮ ਹੈ ਜਪਣ ਵਾਲਾ।
ਏ ਗੁਰੇ ਮੰਤਰ ਸ਼ਬਦ, ਏ ਗੁਰੇ ਮੰਤਰ ਸ਼ਬਦ, ਏ ਸੱਚ ਦੀ ਤਰਾਂ, ਏ ਗੁਰੇ ਮੰਤਰ ਸ਼ਬਦ, ਗੁਰੇ ਮੰਤਰ ਸ਼ਬਦ, ਏ ਸੱਚ ਦੀ ਤਰਾਂ, ਏ ਸੋਹਣੇ ਸੱਜਣ ਜੀ, ਏ ਮੈਂਡੜ ਮੀ ਤਰਾਂ, ਗੁਰੇ ਮੰਤਰ ਸ਼ਬਦ, ਏ ਸੱਚ ਦੀ ਤਰਾਂ, ਇੱਕ ਆਖ ਆਖੈ ਸਬਦ ਪਾਖੈ ਅਰਧ ਉਰਧ ਦਿਨ ਰਾਤ। ਇੱਕ ਆਖ ਆਖੈ ਸਬਦ ਪਾਖੈ ਅਰਧ ਉਰਧ ਦਿਨ ਰਾਤ, ਅਰਧ ਉਰਧ ਦਿਨ ਰਾਤ। ਸੱਚ ਜੇ ਗੁਰੇ ਫੁਰਮਾਇਆ ਕਿਉਂ ਇਦੋਂ ਬੋਲੋ ਹਟੀਐ। ਇਹ ਸੱਚ ਜੇ ਗੁਰੇ ਫੁਰਮਾਇਆ ਕਿਉਂ ਇਦੋਂ ਬੋਲੋ ਹਟੀਐ।